ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਇੱਕ ਪੁਰਾਣਕ ਕਥਾ ਆਪਣੇ ਸਿੱਖਾਂ ਨੂੰ ਸਰਵਣ ਕਰਾ ਰਹੇ ਨੇ ਕਿ ਕਿਵੇਂ ਆਪਣੇ ਰਿਸ਼ੀ ਉਤੰਗ ਰਿਸ਼ੀ ਦੀ ਪ੍ਰੇਰਣਾ ਨਾਲ ਭਗਵਾਨ ਨੇ ਧੁੰਦ ਨਾਮਕ ਦਾਨਵ ਦਾ ਨਾਸ਼ ਕੀਤਾ। ਉਤੰਗ ਰਿਸ਼ੀ ਰਾਜੇ ਖਵਾਕ ਕੋਲ ਚੱਲ ਕੇ ਆਇਆ ਅਯੁੱਧਿਆ ਨਗਰੀ। ਇਹਨੂੰ ਪ੍ਰੇਰਣਾ ਕੀਤੀ ਹੈ ਕਿ ਤੂੰ ਧੁੰਦ ਦਾਨਵ ਦੇ ਨਾਲ ਜੰਗ ਲੜ ਔਰ ਉਹਦਾ ਸੰਹਾਰ ਕਰ, ਔਰ ਜਿਸ ਵੇਲੇ ਤੂੰ ਉਹਨੂੰ ਮਾਰੇਗਾ ਤੇਰੇ ਸਰੀਰ ਵਿੱਚ ਭਗਵਾਨ ਦਾ ਪ੍ਰਵੇਸ਼ ਹੋਵੇਗਾ, ਭਗਵਾਨ ਦੀ ਸੱਤਾ ਪ੍ਰਾਪਤ ਕਰਕੇ ਤੂੰ ਉਸ ਨੂੰ ਮਾਰੇਗਾ। ਰਾਜਾ ਇਖਵਾਕ ਕਹਿਣ ਲੱਗਾ, ਮੇਰਾ ਧਰਮ ਹੈ ਛਤਰੀ, ਛਤਰੀ ਧਰਮ ਦੀ ਪਾਲਣਾ ਕਰਨੀ ਮੇਰਾ ਫਰਜ਼ ਹੈ। ਦੂਜਾ, ਤੇਰੇ ਜੈਸਾ ਰਿਸ਼ੀ ਵਾਰ ਆ ਕੇ ਮੈਨੂੰ ਇਹ ਗੱਲ ਕਹਿ ਰਿਹਾ ਹੈ। ਤੀਜਾ, ਭਗਵਾਨ ਨੇ ਮੇਰੇ ਸਰੀਰ ਚ ਪ੍ਰਵੇਸ਼ ਕਰਨਾ, ਇਹਦੇ ਨਾਲੋਂ ਵੱਡੇ ਭਾਗ ਹੋਰ ਕਿਹੜੇ ਹੋਣਗੇ। ਮੈਂ ਧੁੰਦ ਦਾਨਵ ਨਾਲ ਜ਼ਰੂਰ ਲੜਾਂਗਾ। 21,000 ਇਹਦੇ ਆਪਣੇ ਲੜਕੇ ਸਨ, ਇੱਕ ਛੂਹਣੀ ਫੌਜ ਲੈ ਕੇ 21,000 ਆਪਣੇ ਲੜਕਿਆਂ ਨੂੰ ਨਾਲ ਲੈ ਕੇ, ਸ਼ਸਤਰਾਂ ਅਸਤਰਾਂ ਦੇ ਸਹਿਤ, ਗਜਬਾਜੀ ਘੋੜਿਆਂ ਰਥਾਂ ਦੇ ਸਮੇਤ ਇਹਨੇ ਚੜਾਈ ਕੀਤੀ ਹੈ। ਬੜੀ ਵੱਡੀ ਫੌਜ ਚੜ ਕੇ ਚੱਲੀ ਹੈ। ਰਣ ਸਿੰਘੇ ਨਗਾਰੇ, ਬਹੁਤ ਸਾਰੇ ਜੰਗੀ ਸਾਜ਼ ਜਿਹੜੇ ਨੇ ਉਹ ਵੱਜੇ ਹਨ। ਤੋ ਸਾਰੀ ਫੌਜ ਨੂੰ ਨਾਲ ਲੈ ਕੇ ਚੱਲ ਪਿਆ ਉਤੰਗ ਰਿਸ਼ੀ। ਉਹ ਅੱਗੇ ਅੱਗੇ ਇਹਨਾਂ ਦੇ ਨਾਲ ਜਾ ਰਿਹਾ, ਕਿਉਂਕਿ ਰਸਤੇ ਦਾ ਮਾਰਗ ਦਰਸ਼ਨ ਜਿਹੜਾ ਉਹ ਕਰਾ ਰਿਹਾ। ਨਾਲ ਲੈ ਕੇ ਉੱਥੇ ਪਹੁੰਚਿਆ ਜਿੱਥੇ ਧੁੰਦ ਦਾਨਵ ਸੁੱਤਾ ਪਿਆ ਸੀ। ਦੂਰ ਦੂਰ ਤੱਕ ਬਰੇਤੀ ਹੀ ਬਰੇਤੀ ਹੈ, ਮਿੱਟੀ ਦੇ ਅੰਬਾਰ ਲੱਗੇ ਹੋਏ ਨੇ। ਉਤੰਗ ਰਿਸ਼ੀ ਨੇ ਪ੍ਰੇਰਿਆ ਕਿ ਇਹੀ ਉਹ ਜਗ੍ਹਾ ਜਿੱਥੇ ਧੁੰਦ ਦਾਨਵ ਸੁੱਤਾ ਪਿਆ, ਉਹਨੂੰ ਬਾਹਰ ਕੱਢਣ ਵਾਸਤੇ ਪਹਿਲਾਂ ਇਹ ਮਿੱਟੀ ਦੀ ਖੁਦਾਈ ਕਰਨੀ ਪਏਗੀ। ਸਾਰੀਆਂ ਫੌਜਾਂ ਨੇ ਰਲ ਕੇ ਮਿੱਟੀ ਦੀ ਖੁਦਾਈ ਕੀਤੀ। ਖੁਦਾਈ ਕਰਦਿਆਂ ਕਰਦਿਆਂ 7 ਦਿਨਾਂ ਦਾ ਸਮਾਂ ਬਤੀਤ ਹੋ ਗਿਆ। 7 ਦਿਨ ਖੁਦਾਈ ਕਰਦੇ ਰਹੇ। 7 ਦਿਨਾਂ ਬਾਅਦ ਜਾ ਕੇ ਧੁੰਦ ਦਾਨਵ ਦਾ ਸਰੀਰ ਨਜ਼ਰ ਆਉਣ ਲੱਗਾ। ਕਾਲਾ ਸ਼ਾਹ ਉਹਦਾ ਸਰੀਰ ਹੈ, ਦਾਨਵ ਹੈ, ਰਾਕਸ਼ ਹੈ। ਜਦੋਂ ਉਹਨੇ ਸਵਾਸ ਲਿਆ, ਉਹਦੇ ਸਵਾਸ ਲੈਣ ਨਾਲ ਸੈਂਕੜੇ ਸਿਪਾਹੀ ਉੱਡ ਗਏ। ਇਤਨਾ ਭਿਆਨਕ ਸਵਾਸ ਲਿਆ, ਧੁੰਦ ਦਾਨਵ ਉੱਠ ਕੇ ਬੈਠ ਗਿਆ। ਆਲੇ ਦੁਆਲੇ ਨਿਗਾਹ ਮਾਰੀ ਤੇ ਫੌਜਾਂ ਨਜ਼ਰ ਆਈਆਂ ਕਿ ਇੱਥੇ ਤਾਂ ਫੌਜ ਪਹੁੰਚੀ ਹੋਈ ਹੈ ਮੇਰੇ ਨਾਲ ਲੜਨ ਵਾਸਤੇ। ਮੈਂ ਆਰਾਮ ਕਰ ਰਿਹਾ ਸੀ ਤੋ ਫੌਜ ਨਾਲ ਲੜਨ ਵਾਸਤੇ ਧੁੰਦ ਦਾਨਵ ਨੇ ਤਿਆਰੀ ਕੀਤੀ ਹੈ, ਸੁਚੇਤ ਹੋਇਆ, ਸਾਵਧਾਨ ਹੋਇਆ। ਆਓ ਰਾਜਾ ਇਖਵਾਕ, ਦਾਨਵ ਧੁੰਦ ਦੇ ਨਾਲ ਜਿਵੇਂ ਲੜਾਈ ਕਰ ਰਿਹਾ, ਜੰਗ ਯੁੱਧ ਕਰ ਰਿਹਾ, ਨੇਕੀ ਤੇ ਬਦੀ ਦੀ ਜੰਗ ਹੋ ਰਹੀ ਹੈ। ਇੱਕ ਪਾਸੇ ਧਰਮ ਹੈ, ਦੂਜੇ ਪਾਸੇ ਅਧਰਮ ਹੈ। ਕਿਵੇਂ ਧਰਮ ਤੇ ਨੇਕੀ ਦੀ ਜਿੱਤ ਹੋ ਰਹੀ ਹੈ, ਅਧਰਮੀ ਦਾ ਨਾਸ ਹੋ ਰਿਹਾ, ਇਹੀ ਆਦਿ ਜੁਗਾਦੀ ਬਿਰਧ ਰਿਹਾ ਮੁੱਢ ਤੋਂ ਸੰਸਾਰ ਦਾ। ਜਦੋਂ ਜਦੋਂ ਵੀ ਅਧਰਮੀ ਤੇ ਧਰਮੀ ਦਾ ਜੰਗ ਹੋਇਆ, ਅਧਰਮ ਦਾ ਹੀ ਖਾਤਮਾ ਹੋਇਆ, ਚਾਹੇ ਉਹ ਕੰਸ ਸੀ, ਚਾਹੇ ਉਹ ਰਾਵਣ ਸੀ, ਚਾਹੇ ਉਹ ਅੱਜ ਧੁੰਦ ਦਾਨਵ ਹੈ, ਚਾਹੇ ਉਹ ਔਰੰਗਜ਼ੇਬ ਸੀ, ਹਰ ਵਕਤ ਅਧਰਮੀਆਂ ਦਾ ਹੀ ਨਾਸ ਹੁੰਦਾ ਰਿਹਾ, ਧਰਮੀਆਂ ਦੀ ਜਿੱਤ ਹੁੰਦੀ ਰਹੀ ਹੈ। ਇਹੀ ਸਿਧਾਂਤ ਸੰਸਾਰ ਦੇ ਵਿੱਚ ਉਜਾਗਰ ਹੈ। ਆਓ ਸਰਵਣ ਕਰਨ ਤੋਂ ਪਹਿਲਾਂ ਮਨ ਵਿਰਤੀਆਂ ਇਕਾਗਰ ਕਰੀਏ। ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਇਰਾ ਸੁਨਤ ਕੁਲਾ ਹਲ ਕਰਨ ਮੈਂ ਜਾਗੇ ਅਸੁਰ ਸੁਚੇਤ।
ਅਸੁਰ ਦਾਨਵ, ਅਸੁਰ ਦਾ ਮਤਲਬ ਹੈ ਰਾਕਸ਼ਸ਼, ਜਿਹਦਾ ਨਾਂ ਧੁੰਦ ਦਾਨਵ ਹੈ। ਇਹਨੇ ਜਦੋਂ ਆਪਣੇ ਕੰਨਾਂ ਵਿੱਚ ਕੁਲਾਹਲ ਸੁਣਿਆ, ਕਿਉਂਕਿ ਲੱਖਾਂ ਦੀ ਗਿਣਤੀ ਚ ਫੌਜ ਸੀ ਉੱਥੇ ਆਈ ਹੋਈ, ਸਾਰੇ ਮਿੱਟੀ ਦੀ ਖੁਦਾਈ ਕਰ ਰਹੇ ਸਨ, ਉਹਨਾਂ ਦੇ ਬੋਲਣ ਦੀ ਆਵਾਜ਼ ਹੀ ਬਹੁਤ ਜ਼ਿਆਦਾ ਸੀ, ਸ਼ੋਰ ਸ਼ਰਾਬਾ ਬਹੁਤ ਜ਼ਿਆਦਾ ਸੀ। ਉਹ ਕੁਲਾਹਲ ਉੱਚੀ ਆਵਾਜ਼ ਦਾ, ਸਿਪਾਹੀਆਂ ਦਾ, ਫੌਜਾਂ ਦਾ, ਸੈਨਾ ਦਾ, ਇਹਨੇ ਆਪਣੇ ਕੰਨਾਂ ਵਿੱਚ ਸੁਣਿਆ ਔਰ ਸੁਣ ਕੇ ਧੁੰਦ ਦਾਨਵ ਸੁਚੇਤ ਹੋਇਆ, ਲੜਨ ਵਾਸਤੇ ਸਾਵਧਾਨ ਹੋਇਆ ਹੈ।
ਸੈਲ ਸਸ਼ਰਿੰਗ ਉਤੰਗ ਜਿਉ ਸਭ ਅਵਨੀ ਜਨ ਕੇਤ।
ਕਹਿੰਦੇ ਬੜਾ ਉੱਚਾ ਲੰਮਾ ਸਰੀਰ ਹੈ ਇਹਦਾ, ਏਦਾਂ ਜਾਪਦਾ ਜਿਵੇਂ ਪਹਾੜ ਦੀ ਚੋਟੀ ਹੋਵੇ। ਇਹਦਾ ਸਿਰ ਜਿਹੜਾ ਉੱਪਰਲੇ ਪਾਸੇ ਇੱਦਾਂ ਨਜ਼ਰ ਆਉਂਦਾ ਜਿਵੇਂ ਪਹਾੜ ਦੇ ਉੱਤੇ ਚੋਟੀ ਕੋਈ ਨਜ਼ਰ ਆਉਂਦੀ ਹੈ ਨਾ, ਜਾਂ ਇਸ ਤਰ੍ਹਾਂ ਕਹਿ ਲਈਏ ਜਿਵੇਂ ਧਰਤੀ ਦੇ ਉੱਤੇ ਨਿਸ਼ਾਨ ਸਭ ਤੋਂ ਉੱਚਾ ਨਜ਼ਰ ਆਉਂਦਾ, ਨਿਸ਼ਾਨ ਝੂਲਦਾ ਨਜ਼ਰ ਆਉਂਦਾ, ਇਦਾਂ ਧੁੰਦ ਦਾਨਵ ਦਾ ਸਰੀਰ ਵੀ ਕਿਸੇ ਨਿਸ਼ਾਨ ਤੋਂ ਘੱਟ ਨਹੀਂ, ਕਾਲਾ ਰੰਗ ਹੈ, ਬੜਾ ਉੱਚਾ ਲੰਮਾ ਕੱਦ ਹੈ, ਇਹਦੇ ਸਰੀਰ ਦੀ ਕੱਦ ਕਾਠੀ ਬਹੁਤ ਜ਼ਿਆਦਾ ਵੱਡੀ ਹੈ, ਪਹਾੜ ਦੇ ਸਮਾਨ ਇਹਦਾ ਸਰੀਰ ਉੱਚਾ ਹੈ।
ਜੋ ਪਈ ਇਸ ਪ੍ਰਕਾਰ ਠਾਂਡੋ ਬਦ ਦੈਂਤ,
ਵੱਡਾ ਦਾਨਵ ਵੱਡਾ ਰਾਕਸ਼ ਧੁੰਦ ਇਸ ਪ੍ਰਕਾਰ ਨਾਲ ਉੱਠ ਕੇ ਖਲੋ ਗਿਆ। ਇਹਦੇ ਸਰੀਰ ਤੇ ਜਿੰਨੀ ਮਿੱਟੀ ਸੀ ਉਹ ਮਿੱਟੀ ਇਹਨੇ ਝਾੜੀ ਹੈ, ਮਿੱਟੀ ਝਾੜ ਕੇ ਦੂਰ ਕੀਤੀ ਹੈ, ਔਰ ਫਿਰ ਜ਼ਮੀਨ ਦੇ ਉੱਤੇ ਖਲੋ ਗਿਆ, ਉੱਠ ਕੇ ਖੜੋ ਗਿਆ। ਇਹਦਾ ਸਰੀਰ ਇਤਨੇ ਵਿਸਾਲ ਦਾਇਰੇ ਵਾਲਾ ਹੈ ਕਿ ਇਹਦੇ ਸਿਰ ਵੱਲ ਵੇਖਣਾ ਹੋਵੇ ਤੇ ਪੱਗ ਡਿੱਗ ਜਾਂਦੀ ਹੈ ਪਿੱਛੇ, ਏਡਾ ਉੱਚਾ ਸਰੀਰ ਹੈ, ਪਹਾੜ ਦੀ ਚੋਟੀ ਦੇ ਸਮਾਨ ਹੈ।
ਉਤਸ਼ਾਹੀ ਪ੍ਰਾਕਰਮ ਸੁਰ ਜੈਤ,
ਬੜਾ ਵੱਡਾ ਉਤਸ਼ਾਹੀ ਹੈ, ਦਲਿੱਦਰੀ ਨਹੀਂ ਹੈ, ਪੂਰਾ ਉਤਸ਼ਾਹੀ ਵੀ ਹੈ ਇਹ ਦਾਨਵ, ਉਤਸ਼ਾਹ ਇਹਦੇ ਅੰਦਰ ਵੀ ਲੜਨ ਦਾ ਹੈ, ਔਰ ਬੜਾ ਪਰਾਕਰਮੀ ਹੈ, ਬਲੀ ਹੈ, ਔਰ ਬੜੇ ਬੜੇ ਦੇਵਤਿਆਂ ਨੂੰ ਇਹਨੇ ਜਿੱਤਿਆ ਹੋਇਆ। ਇੰਦਰ ਵਰਗੇ ਜਿਹੜੇ ਰਾਜੇ ਸੀ, ਦੇਵਤੇ ਸਨ, ਉਹਨਾਂ ਤੇ ਵੀ ਇਹਨੇ ਜਿੱਤ ਪ੍ਰਾਪਤ ਕੀਤੀ ਹੋਈ ਹੈ, ਦੇਵਤੇ ਵੀ ਇਹਨੇ ਜਿੱਤੇ ਹੋਏ ਨੇ।
ਇਤ ਤੇਜ ਰਿਪਤ ਸਥਿਤ ਬਾਸਿਅੰਦਨ,
ਇਧਰ ਰਾਜਾ ਇਖਵਾਕ ਇਹ ਆਪਣੀ ਰੱਥ ਤੇ ਸਵਾਰ ਸੀ, ਉਧਰ ਧੁੰਦ ਦਾਨਵ ਵੀ ਤਿਆਰ ਬਰ ਤਿਆਰ ਹੋ ਕੇ ਖਲੋ ਗਿਆ ਲੜਨ ਵਾਸਤੇ। ਇਧਰ ਰਾਜਾ ਇਖਵਾਕ ਜਿਹੜਾ ਬੜੀ ਦੂਰ ਤੋਂ ਅਯੁੱਧਿਆ ਤੋਂ ਫੌਜ ਲੈ ਕੇ ਆਇਆ ਇਹਦੇ ਨਾਲ ਲੜਨ ਵਾਸਤੇ, ਰੱਥ ਦੇ ਉੱਤੇ ਸਵਾਰ ਹੈ ਰਾਜਾ ਇਖਵਾਕ।
ਜਗ ਕੰਟਕ ਚੈਤ ਨਿਕੰਦਨ,
ਜਿਹੜਾ ਸਾਰੇ ਜਗਤ ਦੇ ਲੋਕਾਂ ਵਾਸਤੇ ਬੜਾ ਵੱਡਾ ਸੂਲ ਹੈ, ਕੰਟਕ ਹੈ, ਦੁਖਦਾਈ ਹੈ, ਐਸੇ ਦਾਨਵ ਰਾਕਸ਼ ਨੂੰ ਰਾਜਾ ਇਖਵਾਕ ਮਾਰਨਾ ਚਾਹੁੰਦਾ, ਰਾਜਾ ਇਖਵਾਕ ਐਸੇ ਭਿਆਨਕ ਦਾਨਵ ਦਾ ਸੰਘਾਰ ਕਰਨਾ ਚਾਹੁੰਦਾ, ਇਹਦਾ ਖਾਤਮਾ ਕਰਨਾ ਚਾਹੁੰਦਾ ਹੈ।
ਸੁਤ ਗਨ ਸਹਿਤ ਬਾਣੀ ਸਾਰੇ,
ਆਪਣੇ ਪੁੱਤਰਾਂ ਦੇ ਸਮੇਤ, ਆਪਣੀ ਫੌਜ ਦੇ ਸਮੇਤ ਰਾਜਾ ਇਖਵਾਕ ਖੜਾ। ਇਹਦੇ ਪੁੱਤਰ 21,000 ਤਾਂ ਇਹਦੇ ਲੜਕੇ ਹੀ ਸੀ ਇਖਵਾਕ ਦੇ, ਤੇ ਫਿਰ ਇੱਕ ਛੋਹਣੀ ਫੌਜ ਇਹਦੇ ਨਾਲ ਚੱਲ ਕੇ ਆਈ ਹੈ, ਆਪਣੀ ਸਾਰੀ ਫੌਜ ਦੇ ਸਮੇਤ ਔਰ ਆਪਣੇ 21,000 ਪੁੱਤਰਾਂ ਦੇ ਸਮੇਤ ਇਹ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ ਤਿਆਰ ਬਰ ਤਿਆਰ ਹੋ ਕੇ ਖੜਾ ਹੈ।
ਸ਼ਸਤਰ ਅਸਤਰ ਤਾਰੇ ਤਨ ਭਾਰੇ,
ਸੋਹਣੇ ਸ਼ਸਤਰ ਅਸਤਰ ਉਹ ਇਹਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਹਨ।
ਦੈਂਤ ਬਦਨ ਕੀ ਕਾਂਖਾਵਾਨ,
ਦੈਂਤ ਦਾ ਨਾਸ ਕਰਨ ਦੀ ਕਾਂਖਾ ਸਾਰਿਆਂ ਦੇ ਮਨ ਵਿੱਚ ਹੈ, ਜਿੰਨੇ ਵੀ ਨੇ ਨਾ ਰਾਜੇ ਖਵਾਕ ਦੇ ਨਾਲੇ ਦੇ 21,000 ਪੁੱਤਰ ਨੇ, ਉਹਨਾਂ ਸਾਰਿਆਂ ਦੇ ਮਨਾਂ ਵਿੱਚ ਜਿਹੜਾ ਦਾਨਵ ਧੁੰਦ ਹੈ ਉਹਨੂੰ ਮਾਰਨ ਦੀ ਇੱਛਾ ਹੈ, ਸਾਰਿਆਂ ਦੇ ਅੰਦਰ ਕੰਖ ਹੈ ਕਿ ਇਸ ਦਾਨਵ ਨੂੰ ਅਸੀਂ ਮਾਰ ਮੁਕਾਈਏ, ਰਾਕਸ਼ ਨੂੰ ਅਸੀਂ ਮਾਰ ਮੁਕਾਈਏ।
ਛੋਰਨ ਕਰੇ ਮਹਾ ਖਰਬਾਨ,
ਇਹਨਾਂ ਨੇ ਬੜੇ ਬੜੇ ਤਿੱਖੇ ਤੀਰ ਛੱਡੇ ਨੇ ਦਾਨਵ ਵੱਲ, ਮੂੰਹ ਕਰਕੇ ਤੀਰਾਂ ਦੇ ਤੀਰ ਚਲਾਣੇ ਸ਼ੁਰੂ ਕਰ ਦਿੱਤੇ ਨੇ, ਸੈਂਕੜਿਆਂ ਦੀ ਗਿਣਤੀ ਵਿੱਚ ਤੀਰ ਚੱਲੇ ਹਨ।
ਦੇਖਤ ਧੁੰਦ ਬਦਨ ਮੁਸਕਾਨਿਓ,
ਜਿਹੜਾ ਧੁੰਦ ਦਾਨਵ ਸੀ ਉਹਨੇ ਜਦੋਂ ਵੇਖਿਆ ਨਾ ਵੀ ਇਹ ਮੇਰੇ ਵੱਲ ਤੀਰ ਚਲਾ ਰਹੇ ਨੇ, ਹੁਣ ਨਿੱਕੇ ਨਿੱਕੇ ਤੀਰ ਸਨ, ਉਹਨਾਂ ਨੇ ਦਾਨਵ ਦਾ ਕੀ ਵਿਗਾੜਨਾ ਸੀ, ਧੁੰਦ ਰਿਸ਼ੀ ਧੁੰਦ ਦਾ ਦਾਨਵ ਜਿਹੜਾ ਸੀ ਉਹ ਵੇਖ ਕੇ ਮੁਸਕਰਾ ਪਿਆ, ਇਹਨਾਂ ਦੀ ਹਾਲਤ ਵੇਖ ਕੇ, ਫੌਜ ਦੀ ਹਾਲਤ ਵੇਖ ਕੇ, ਰਾਜੇ ਖਵਾਕ ਨੂੰ ਵੇਖ ਕੇ ਧੁੰਦ ਦਾਨਵ ਜਿਹੜਾ ਸੀ ਉਹ ਮੁਸਕਰਾ ਪਿਆ, ਤੇ ਮੁਸਕਰਾ ਕੇ ਉਸ ਵਕਤ ਬੋਲਿਆ,
ਦਾਰੁਨ ਮੈਂ ਦੈ ਬਾਕ ਬਖਾਨਿਓ,
ਬੜਾ ਦਾਰੁਨ ਭਿਆਨਕ ਮੂੰਹ ਹੈ ਧੁੰਦ ਦਾ, ਕਹਿੰਦੇ ਦੰਦ ਹੀ ਬੜੇ ਬੜੇ ਲੰਮੇ ਸਨ, ਅੱਖਾਂ ਲਾਲ ਸੁਰਖ, ਸਿਰ ਦੇ ਕੇਸ ਖਿਲਰੇ ਹੋਏ, ਦਾਨਵ ਹੈ, ਰਾਕਸ਼ ਹੈ। ਤੇ ਉਸ ਵਕਤ ਧੁੰਦ ਦਾਨਵ ਬੋਲਿਆ ਰਾਜੇ ਖਵਾਕ ਨੂੰ, ਕਹਿਣ ਲੱਗਾ,
ਕਮਨ ਤੂੰ
ਕਹਿਣ ਲੱਗਾ, ਹੇ ਰਾਜਾ, ਹੇ ਰਾਜਾ ਤੂੰ ਕੌਣ ਹੈ, ਨਾਲੇ ਮੁਸਕਰਾ ਰਿਹਾ ਰਾਜੇ ਵੱਲ ਵੇਖ ਕੇ ਖਵਾਕ ਵੱਲ, ਤੇ ਨਾਲੇ ਦਾਨਵ ਪੁੱਛ ਰਿਹਾ, ਕਹਿੰਦਾ ਹੇ ਰਾਜਾ ਤੂੰ ਕੌਣ ਹੈ, ਕੌਣ ਹੈ, ਕਿੱਥੋਂ ਚੱਲ ਕੇ ਆਇਆ ਹੈ,
ਮਮ ਪਰਾਕਰਮ ਕੋ ਤੂੰ ਨੈ ਲੈ,
ਲੱਗਦਾ ਤੈਨੂੰ ਮੇਰੇ ਪਰਾਕਰਮ ਦਾ ਨਹੀਂ ਪਤਾ, ਲੱਗਦਾ ਤੈਨੂੰ ਮੇਰੀਆਂ ਬਾਹਾਂ ਦੇ ਬਲ ਦਾ ਨਹੀਂ ਪਤਾ ਕਿ ਮੈਂ ਕਿੰਨਾ ਤਾਕਤਵਰ ਹਾਂ, ਮੈਂ ਕਿੰਨਾ ਬਲਵਾਨ ਹਾਂ, ਲੱਗਦਾ ਤੈਨੂੰ ਮੇਰੇ ਬਲ ਬਾਰੇ ਨਹੀਂ ਪਤਾ ਲੱਗਾ,
ਇੱਕ ਗਲਾਸ ਵੀ ਹੋਏ ਨਾ ਮੇਰਾ,
ਤੈਨੂੰ ਚੁੱਕ ਕੇ ਮੈਂ ਆਪਣੇ ਮੂੰਹ ਵਿੱਚ ਪਾ ਲਵਾਂ ਰਾਜਾ ਇਖਵਾਕ, ਤੇ ਤੂੰ ਮੇਰੀ ਇੱਕ ਗ੍ਰਾਹੀ ਵੀ ਨਹੀਂ ਬਣਦਾ, ਏਡਾ ਕਹਿ ਮੇਰੇ ਸਾਹਮਣੇ ਤੂੰ ਤੂੰ ਇੱਕ ਗ੍ਰਾਹੀ ਵੀ ਮੇਰੀ ਨਹੀਂ ਬਣਦਾ ਜੇ ਤੈਨੂੰ ਚੁੱਕ ਕੇ ਮੈਂ ਆਪਣੇ ਮੂੰਹ ਵਿੱਚ ਪਾ ਲਵਾਂ।
ਕਿਆ ਤੂੰ ਠਾਂਡੂ ਮੂਲ ਬਡੇਰਾ,
ਉਹ ਮੂਰਖਤਾ ਕਰਦਾ ਆਪਣੇ ਮਨ ਦੇ ਵਿੱਚ, ਮੂਰਖਤਾ ਧਾਰਨ ਕਰਕੇ ਕੀ ਖੜਾ ਮੇਰੇ ਸਾਹਮਣੇ, ਮੇਰੇ ਸਾਹਮਣੇ ਖਲੋਣ ਦੀ ਤਾਕਤ ਹੈ ਤੇਰੇ ਵਿੱਚ, ਤੂੰ ਤਾਂ ਮੇਰੀ ਇੱਕ ਗ੍ਰਾਹੀ ਵੀ ਕੋਈ ਨਹੀਂ ਕਿ ਮੈਂ ਤੈਨੂੰ ਆਪਣੇ ਮੂੰਹ ਵਿੱਚ ਪਾ ਕੇ ਚੱਬ ਲਵਾਂ, ਇਸ ਕਰਕੇ ਤੂੰ ਕਿਉਂ ਮੂਰਖਤਾ ਕਰਕੇ ਮੇਰੇ ਸਾਹਮਣੇ ਖੜਾ ਹੋਇਆ।
ਸੁਪਤ ਸ਼ੇਰ ਕਿਉਂ ਆਨ ਜਗਾਵਾ,
ਸੁੱਤੇ ਪਏ ਸ਼ੇਰ ਨੂੰ ਆ ਕੇ ਤੂੰ ਕਿਉਂ ਜਗਾ ਦਿੱਤਾ, ਮੈਂ ਤਾਂ ਸੁੱਤਾ ਪਿਆ ਸੀ ਤੇ ਸੁੱਤੇ ਪਏ ਸ਼ੇਰ ਨੂੰ ਆ ਕੇ ਕਿਉਂ ਜਗਾ ਦਿੱਤਾ, ਇਹ ਤਾਂ ਤੂੰ ਬੜੀ ਵੱਡੀ ਮੂਰਖਤਾ ਕੀਤੀ, ਇਹ ਬੜੀ ਵੱਡੀ ਅਲਪਗਤਾ ਕੀਤੀ ਕਿ ਤੂੰ ਸੁੱਤੇ ਪਏ ਸ਼ੇਰ ਨੂੰ ਜਗਾ ਦਿੱਤਾ ਹੈ।
ਮੈਂ ਸਗਰੋ ਸਿਰ ਕਟਕ ਪਲਾਵਾ,
ਮੈਂ ਵੱਡੇ ਵੱਡੇ ਦੇਵਤਿਆਂ ਦੀਆਂ ਫੌਜਾਂ ਭਜਾ ਦਿੱਤੀਆਂ, ਉਹ ਨਹੀਂ ਮੇਰੇ ਨਾਲ ਲੜ ਸਕੇ, ਤੂੰ ਕੌਣ ਹੈ ਲੜਨ ਵਾਲਾ, ਵੱਡੇ ਵੱਡੇ ਦੇਵਤੇ ਰਾਜੇ ਇੰਦਰ ਵਰਗੇ ਉਹ ਮੇਰੇ ਨਾਲ ਨਹੀਂ ਲੜ ਸਕੇ, ਉਹ ਮੇਰੇ ਸਾਹਮਣੇ ਨਹੀਂ ਖਲੋ ਕੇ ਲੜ ਸਕੇ, ਤੇ ਤੂੰ ਮੇਰੇ ਸਾਹਮਣੇ ਕੀ ਲੜੇਗਾ, ਕੀ ਜੰਗ ਕਰੇਗਾ।
ਕੋਣ ਹੈ ਅਟਕਿਓ ਮੋਹੇ ਅਗਾਰੇ, ਮਮ ਡਰ ਤੀਨ ਲੋਕ ਮੈਂ ਭਾਰੇ।
ਮੇਰੇ ਸਾਹਮਣੇ ਤਾਂ ਵੱਡੇ ਵੱਡੇ ਦੇਵਤੇ ਤੇ ਉਹਨਾਂ ਦੀਆਂ ਫੌਜਾਂ ਵੀ ਨੱਠ ਗਈਆਂ ਨੇ, ਕੋਈ ਮੇਰੇ ਸਾਹਮਣੇ ਅਟਕ ਨਹੀਂ ਸਕਿਆ, ਖਲੋ ਨਹੀਂ ਸਕਿਆ, ਮੇਰਾ ਡਰ ਤਾਂ ਤਿੰਨਾਂ ਲੋਕਾਂ ਵਿੱਚ ਵਰਤਦਾ, ਤਿੰਨਾਂ ਲੋਕਾਂ ਵਿੱਚ, ਹੇ ਰਾਜਾ ਤਿੰਨਾਂ ਲੋਕਾਂ ਵਿੱਚ ਮੇਰਾ ਡਰ ਮੰਨਿਆ ਜਾਂਦਾ, ਤ੍ਰਿਲੋਕੀ ਵਿੱਚ ਮੇਰਾ ਸਿੱਕਾ ਚੱਲਦਾ, ਮੇਰਾ ਭੈ ਮੰਨਿਆ ਜਾਂਦਾ।
ਤੈ ਕੈਸੇ ਕਰ ਜਾਣਿਓ ਨਾਹੀ,
ਤੈਨੂੰ ਕਿਵੇਂ ਨਹੀਂ ਪਤਾ ਲੱਗਾ ਮੇਰੇ ਬਲ ਬਾਰੇ, ਮੇਰਾ ਬਲ ਤਾਂ ਤਿੰਨਾਂ ਲੋਕਾਂ ਵਿੱਚ ਚੱਲਦਾ, ਤਿੰਨੇ ਲੋਕ ਮੇਰਾ ਡਰ ਮੰਨਦੇ ਨੇ, ਤੈਨੂੰ ਨਹੀਂ ਪਤਾ ਲੱਗਾ, ਤੈਨੂੰ ਭਲਾ ਮੇਰੇ ਡਰ ਮੇਰੇ ਬਲ ਬਾਰੇ ਕਿਉਂ ਨਹੀਂ ਪਤਾ ਲੱਗਾ।
ਆਨ ਪਰਿਓ ਜਮ ਕੇ ਮੁਖ ਮਾਏ,
ਤਾਂ ਆਪ ਜਾਣ ਬੁੱਝ ਕੇ ਜਮ ਦੇ ਮੂੰਹ ਵਿੱਚ ਆ ਪਿਆ ਰਾਜਾ ਇਖਵਾਕ, ਤੂੰ ਆਪ ਜਾਣ ਬੁੱਝ ਕੇ ਮਰਨ ਦੀ ਤਿਆਰੀ ਕਰਕੇ ਮੂੰਹ ਵਿੱਚ ਮੌਤ ਦੇ ਮੂੰਹ ਵਿੱਚ ਆਣ ਪਿਆ, ਜਮ ਦੇ ਮੂੰਹ ਵਿੱਚ ਆਣ ਪਿਆ ਹੈ।
ਸੁਮਤ ਸੁਣਤ ਨ੍ਰਿਪਤ ਨੇ ਧੀਰਜ ਛੋੜਾ,
ਇਹ ਸੁਣ ਕੇ ਰਾਜੇ ਖਵਾਕ ਨੇ ਆਪਣਾ ਧੀਰਜ ਨਹੀਂ ਛੱਡਿਆ, ਕਿਉਂਕਿ ਲੜਨ ਵਾਸਤੇ ਸਰੀਰ ਨਹੀਂ, ਲੜਨ ਵਾਸਤੇ ਧੀਰਜ ਦੀ ਲੋੜ ਹੁੰਦੀ, ਭਾਵੇਂ ਕਮਜ਼ੋਰ ਸਰੀਰ ਹੋਵੇ ਜਾਂ ਧੀਰਜ ਹੋਵੇ, ਤੇ ਧੀਰਜਵਾਨ ਪੁਰਖ ਹੀ ਜੰਗ ਦੇ ਮੈਦਾਨ ਵਿੱਚ ਲੜ ਸਕਦਾ ਖਲੋ ਕੇ, ਕੇਵਲ ਸਰੀਰ ਦੀ ਤਾਕਤ ਉੱਥੇ ਕੰਮ ਨਹੀਂ ਕਰਦੀ, ਉੱਥੇ ਧੀਰਜ ਦਾ ਜ਼ੋਰ ਵੀ ਚੱਲਦਾ ਹੈ। ਉਸ ਵਕਤ ਰਾਜੇ ਖਵਾਕ ਨੇ ਆਪਣਾ ਧੀਰਜ ਨਹੀਂ ਛੱਡਿਆ, ਆਪਣੇ ਮਨ ਦਾ ਹੌਸਲਾ ਨਹੀਂ ਤਿਆਗਿਆ, ਚਾਹੇ ਦਾਨਵ ਬੜਾ ਭਿਆਨਕ ਸੀ, ਏਦਾਂ ਜਾਪਦਾ ਸੀ ਜਿਵੇਂ ਸਾਹਮਣੇ ਪਹਾੜ ਹੀ ਖੜਾ, ਵੇਖਦਿਆਂ ਡਰ ਲੱਗਦਾ ਸੀ ਉਹਨੂੰ, ਪਰ ਰਾਜੇ ਖਵਾਕ ਨੇ ਵੇਖ ਕੇ ਆਪਣੇ ਮਨ ਵਿੱਚ ਉਹਦਾ ਡਰ ਨਹੀਂ ਰੱਖਿਆ, ਸਗੋਂ ਬੜਾ ਭਾਰੀ ਧੀਰਜ ਧਾਰਨ ਕਰਕੇ ਖਲੋਤਾ ਰਿਹਾ।
ਕਹਿਓ ਬਾਕ ਜੇ ਮੈਂ ਬਲ ਥੋਰਾ,
ਬੋਲਿਆ ਰਾਜਾ ਇਖਵਾਕ ਦਾਨਵ ਨੂੰ ਪ੍ਰੇਰ ਕੇ, ਕਹਿਣ ਲੱਗਾ ਹੇ ਧੁੰਦ ਦਾਨਵ, ਜੇ ਮੈਂ ਤੇਰੇ ਸਾਹਮਣੇ ਬਲ ਕਰਕੇ ਥੋੜਾ ਹਾਂ, ਜੇ ਮੇਰੇ ਕੋਲ ਤਾਕਤ ਥੋੜੀ ਹੈ ਤੇਰੇ ਕਰਕੇ ਤੇਰੇ ਸਾਹਮਣੇ, ਮੇਰੇ ਵਿੱਚ ਤਾਣ ਥੋੜਾ ਤੇ ਬਲ ਥੋੜਾ ਹੈ,
ਤੋ ਧਰਮ ਛਤਰੀ ਕੋ ਮੇਰਾ,
ਫਿਰ ਵੀ ਮੇਰਾ ਧਰਮ ਛਤਰੀਆਂ ਦਾ ਧਰਮ ਹੈ, ਮੈਂ ਛਤਰੀ ਦਾ ਪੁੱਤਰ ਹਾਂ, ਭਾਵੇਂ ਮੈਂ ਤੇਰੇ ਸਾਹਮਣੇ ਬਲ ਕਰਕੇ ਛੋਟਾ ਪ੍ਰਤੀਤ ਹੋਣਾ, ਤੇਰਾ ਸਰੀਰ ਬੜਾ ਵੱਡਾ ਹੈ, ਮੇਰਾ ਸਰੀਰ ਤੇਰੇ ਸਾਹਮਣੇ ਬਿਲਕੁਲ ਕਣਕ ਦੇ ਦਾਣੇ ਦੇ ਸਮਾਨ ਹੈ, ਤੇ ਮੈਂ ਤੇਰੇ ਮੂੰਹ ਦੀ ਇੱਕ ਗ੍ਰਾਹੀ ਵੀ ਨਹੀਂ ਬਣ ਸਕਦਾ, ਪਰ ਹੇ ਧੁੰਦ ਦਾਨਵ, ਪਰ ਮੇਰਾ ਜਿਹੜਾ ਧਰਮ ਹੈ ਉਹ ਛਤਰੀ ਦਾ ਧਰਮ ਹੈ, ਮੈਂ ਛਤਰੀ ਦਾ ਧਰਮ ਪਾਲਿਆ ਹੈ।
ਕਲਹੋਂ ਸੰਗਰ ਘੋਰ ਕਨੇਰਾ,
ਮੈਂ ਤੇਰੇ ਨਾਲ ਘੋਰ ਸੰਗਰ ਕਰਾਂਗਾ, ਜਦੋਂ ਤੱਕ ਮੇਰੇ ਸਰੀਰ ਵਿੱਚ ਪ੍ਰਾਣ ਨੇ ਸਵਾਸ ਨੇ ਉਦੋਂ ਤੱਕ ਮੈਂ ਤੇਰੇ ਨਾਲ ਭਿਆਨਕ ਜੰਗ ਕਰਾਂਗਾ, ਯੁੱਧ ਕਰਾਂਗਾ।
ਦੇਵ ਅਧੀਨ ਹਾਰ ਅਰ ਜੀਤ,
ਹਾਰ ਤੇ ਜਿੱਤ ਹੈ ਇਹ ਤਾਂ ਪ੍ਰਮਾਤਮਾ ਦੇ ਹੱਥ ਵਿੱਚ ਹੈ, ਉਹਨੇ ਕਿਹਨੂੰ ਦੇਣੀ ਹੈ ਇਹ ਤਾਂ ਪਰਮੇਸ਼ਰ ਜਾਣਦਾ, ਉਹ ਚਾਹੇ ਤੇ ਇੱਕ ਨਿੱਕੀ ਜਿਹੀ ਕੀੜੀ ਨੂੰ ਇੰਨੀ ਸ਼ਕਤੀ ਦੇ ਸਕਦਾ ਕਿ ਹਾਥੀ ਨੂੰ ਮਾਰ ਕੇ ਖਤਮ ਕਰ ਸਕਦੀ ਹੈ, ਜੋ ਚਾਹੇ ਤੇ ਕੀੜੇ ਨੂੰ ਏਡੀ ਵੱਡੀ ਪਾਤਸ਼ਾਹੀ ਦੇ ਸਕਦਾ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ, ਵੱਡਿਆਂ ਵੱਡਿਆਂ ਲਸ਼ਕਰਾਂ ਨੂੰ ਸਵਾਹ ਕਰਕੇ ਰੱਖ ਸਕਦਾ ਇੱਕ ਕੀੜਾ ਜੇ ਪ੍ਰਮਾਤਮਾ ਉਹਨੂੰ ਸ਼ਕਤੀ ਦੇ ਦੇਵੇ। ਹਾਰ ਤੇ ਜਿੱਤ ਦੈਵ ਸ਼ਕਤੀ ਪ੍ਰਮਾਤਮਾ ਦੇ ਅਧੀਨ ਹੈ, ਉਹ ਤਾਂ ਉਹਨੂੰ ਪਤਾ ਕਿ ਕਿਹਨੂੰ ਹਾਰ ਦੇਣੀ ਹੈ ਤੇ ਕਿਹਨੂੰ ਜਿੱਤ ਦੇਣੀ ਹੈ।
ਅਸ ਕਹਿ ਕਰ ਤਰ ਕ੍ਰੋਧ ਸੁਚੀਤ,
ਇਦਾਂ ਕਹਿ ਕੇ ਰਾਜੇ ਖਵਾਕ ਨੇ ਬੜਾ ਭਾਰੀ ਕ੍ਰੋਧ ਧਾਰਨ ਕੀਤਾ, ਆਪਣੇ ਹਿਰਦੇ ਵਿੱਚ ਬੀਰਸ ਧਾਰਨ ਕੀਤਾ ਹੈ।
ਸ਼ਸਤਰ ਪ੍ਰਹਾਰਨ ਆਇਸ ਦੀਨ,
ਆਪਣੀ ਸਾਰੀ ਫੌਜ ਨੂੰ ਆਗਿਆ ਕੀਤੀ, ਕਹਿੰਦਾ ਮਾਰ ਮੁਕਾਓ ਇਹਨੂੰ ਦਾਨਵ ਨੂੰ, ਸ਼ਸਤਰ ਚਲਾਓ, ਜਿੰਨੇ ਵੱਧ ਤੋਂ ਵੱਧ ਸ਼ਸਤਰ ਨੇ ਚਲਾ ਕੇ ਇਸ ਰਾਕਸ਼ ਨੂੰ ਮਾਰ ਮੁਕਾਓ।
ਛੋਟੇ ਤੀਰ ਤੀਖਣ ਤਨ ਲੀਨ,
ਬੜੇ ਤਿੱਖੇ ਤੀਰ ਉਸ ਵੇਲੇ ਚਲਾਏ ਸਿਪਾਹੀਆਂ ਨੇ, 21,000 ਇਹਦੇ ਲੜਕੇ ਸੀ ਉਹਨਾਂ ਨੇ ਵੀ ਤੀਰ ਚਲਾਏ, ਰਾਜੇ ਖਵਾਕ ਨੇ ਵੀ ਬੜੇ ਤੀਰ ਚਲਾਏ, ਉਹ ਤੀਰ ਜਾ ਕੇ ਦਾਨਵ ਦੇ ਸਰੀਰ ਵਿੱਚ ਵੱਜੇ ਹਨ।
ਨਿਰਿਪ ਕੇ ਸੁਤਨ ਅਗਾਰੀ ਘੇਰਾ, ਮਹਾ ਸ਼ਸਤਰ ਛੋਰੇ ਇੱਕ ਬੇਰਾ।
ਜਿਹੜੇ ਰਾਜੇ ਖਵਾਕ ਦੇ ਲੜਕੇ ਸੀ ਉਹ ਅੱਗੇ ਸਭ ਤੋਂ ਮੂਹਰੇ ਨੇ, ਸਭ ਤੋਂ ਅੱਗੇ ਹੋ ਕੇ ਉਹਨਾਂ ਨੇ ਦਾਨਵ ਨੂੰ ਘੇਰਾ ਪਾਇਆ ਹੋਇਆ, ਚਾਰੇ ਪਾਸੇ ਦਾਨਵ ਦੇ ਘੇਰਾ ਪਾਈ, 21,000 ਲੜਕੇ ਖਲੋਤੇ, ਨਾਲ ਉਹਨਾਂ ਦੇ ਫੌਜਾਂ ਵੀ ਨੇ, ਬੜੇ ਸ਼ਸਤਰ ਤੇ ਅਸਤਰ ਉਹਨਾਂ ਨੇ ਉਸ ਵਕਤ ਧੁੰਦ ਦਾਨਵ ਤੇ ਚਲਾਏ ਨੇ, ਅਨੇਕਾਂ ਸ਼ਸਤਰ ਤੇ ਅਸਤਰ ਛੱਡੇ ਹਨ।
ਬਾਣ ਅਨੇਕ ਬੜੇ ਬਰਖਾਏ,
ਬੜੇ ਬਾਣ ਤੇ ਤੀਰ ਇੱਕੋ ਵੇਰੀ ਜਿਵੇਂ ਮੀਂਹ ਪੈਂਦਾ ਨਾ, ਏਦਾਂ ਮੀਂਹ ਦੇ ਸਮਾਨ ਇੱਕੋ ਵੇਰੀ ਹਜ਼ਾਰਾਂ ਤੀਰ ਉਹ ਰਾਜੇ ਖਵਾਕ ਦੀ ਫੌਜ ਨੇ ਚਲਾਏ ਹਨ।
ਪਰਗ ਪਸੁੰਡੀ ਤੋਮਰ ਛਾਏ,
ਪਰਗ ਨਾਮ ਦਾ ਇੱਕ ਸ਼ਸਤਰ ਹੁੰਦਾ ਜਿਹਨੂੰ ਆ ਵੱਡਾ ਭਾਲਾ ਕਹਿ ਦਿੰਦੇ ਨੇ, ਤੇ ਫਿਰ ਪਸੁੰਡੀ ਆਦਿਕ ਕਹਿੰਦੇ ਨੇ ਜਿਹਨੂੰ ਗੋਫੀਆ ਕਹਿੰਦੇ ਹਨ, ਉਹ ਗੋਫੀਏ ਦੇ ਨਾਲ ਵੀ ਕਹਿੰਦੇ ਵੱਡੇ ਵੱਡੇ ਪੱਥਰ ਗੋਫੀਏ ਵਿੱਚ ਪਾ ਕੇ ਵਗਾ ਵਗਾ ਕੇ ਸੁੱਟ ਕੇ ਦਾਨਵ ਨੂੰ ਮਾਰਦੇ ਨੇ। ਫਿਰ ਬਰਛੀਆਂ ਚੱਲਦੀਆਂ ਨੇ, ਤੋਮਰ ਕਹਿੰਦੇ ਨੇ ਬਰਛੀਆਂ ਨੂੰ, ਬਰਛੀਆਂ ਚੱਲਦੀਆਂ ਨੇ, ਅਨੇਕਾਂ ਪ੍ਰਕਾਰ ਦੀਆਂ ਬਰਛੀਆਂ ਨਾਲ ਇਹਨੂੰ ਵਿੰਨ ਸੁੱਟਿਆ ਹੈ।
ਅਨਕ ਪ੍ਰਹਾਰ ਗਦਾ ਕੋ ਕੀਨੇ,
ਉਹੇ ਦੇ ਗਦਾ ਬਣੇ ਹੋਏ ਸਨ ਗਦਾ, ਉਹ ਗਦਾ ਦੇ ਨਾਲ ਕਹਿੰਦੇ ਅਨੇਕਾਂ ਪ੍ਰਕਾਰ ਦੇ ਵਾਰ ਕੀਤੇ, ਗਦਾ ਵੀ ਮਾਰੇ ਹਨ ਬੜੇ ਇਸ ਦਾਨਵ ਦੇ।
ਸੰਗ ਖੜਗ ਤੇ ਕਰ ਖਰ ਲੀਨੇ,
ਫਿਰ ਖੜਗ ਤਿੱਖੀਆਂ ਤੇਗਾਂ ਹਨ ਉਹਨਾਂ ਦੇ ਹੱਥਾਂ ਵਿੱਚ, ਉਹ ਤੇਗਾਂ ਨਾਲ ਵੀ ਵਾਰ ਕਰਦੇ, ਜਿੰਨੇ ਜੋਗੇ ਸਨ ਵਾਰ ਕਰਕੇ ਅੱਗੇ ਹੋ ਕੇ ਵਾਰ ਕਰਦੇ ਨੇ, ਤੇਗਾਂ ਦੇ ਨਾਲ ਵੀ ਵਾਰ ਕਰਦੇ ਹਨ।
ਆਦਤ ਸੰਕੇ ਅਨੇਕ ਵਜਾਏ,
ਅਨੇਕਾਂ ਪ੍ਰਕਾਰ ਦੇ ਵਾਜੇ ਵੱਜਦੇ ਨੇ, ਸੰਖ ਵੱਜਦੇ ਨੇ, ਇਹ ਸੰਖ ਤੇ ਵਾਜੇ ਇਸ ਕਰਕੇ ਵੱਜਦੇ ਨੇ ਜਿਨ੍ਹਾਂ ਨੂੰ ਸੁਣ ਕੇ ਫੌਜਾਂ ਵਿੱਚ ਉਤਸ਼ਾਹ ਜਾਗਦਾ ਹੈ, ਆ ਨਗਾਰਾ ਵੱਜਦਾ ਹੈ ਜਾਂ ਰਣ ਸਿੰਘੇ ਵੱਜਦੇ ਨੇ, ਹੋਰ ਸਾਜ ਵੱਜਦੇ ਨੇ, ਢੋਲ ਵੱਜਦੇ ਨੇ, ਇਹਨੂੰ ਸੁਣ ਕੇ ਜਿਹੜੇ ਜੰਗ ਦੇ ਮੈਦਾਨ ਵਿੱਚ ਸੂਰਮੇ ਲੜਦੇ ਨੇ ਉਹ ਸਮੋਹਿਤ ਹੋ ਜਾਂਦੇ ਨੇ, ਤੇ ਸਮੋਹਨ ਹੋ ਕੇ ਸਮੋਹਿਤ ਹੋ ਕੇ ਫਿਰ ਉਹ ਜੰਗ ਦੇ ਮੈਦਾਨ ਵਿੱਚ ਲੜਦੇ ਨੇ ਇੱਕ ਰਸ ਬਿਰਤੀ ਰੱਖ ਕੇ। ਤੋ ਇਸ ਪ੍ਰਕਾਰ ਨਾਲ ਬੜੇ ਬੜੇ ਸੰਖ ਵੱਜ ਰਹੇ ਨੇ, ਨਗਾਰੇ ਵੱਜ ਰਹੇ ਨੇ, ਹੋਰ ਵੀ ਅਨੇਕਾਂ ਪ੍ਰਕਾਰ ਦੇ ਨਾਦ ਤੇ ਸਾਜ ਜਿਹੜੇ ਨੇ ਉਹ ਵੱਜ ਰਹੇ ਨੇ।
ਮਚਿਓ ਕੁਲਾਹਲ ਰਾਣਿਆ ਦਕਾਏ,
ਕੁਲਾਹਲ ਮਚਿਆ ਜੰਗ ਦੇ ਮੈਦਾਨ ਵਿੱਚ, ਇੱਕ ਵਾਰੀ ਬਹੁਤ ਜ਼ਿਆਦਾ ਫਤੂਰ ਮਚਿਆ ਹੈ।
ਕਰਿਓ ਧੁੰਦ ਨੇ ਕ੍ਰੋਧ ਬਡੇਰੇ,
ਇਧਰੋਂ ਜੇ ਫੌਜ ਨੇ ਹਮਲਾ ਕੀਤਾ ਤੇ ਉਧਰੋਂ ਧੁੰਦ ਦਾਨਵ ਨੇ ਵੀ ਬੜਾ ਗੁੱਸਾ ਕੀਤਾ।
ਸ਼ਸਤਰ ਲਗੇ ਤਨ ਤਸੇ ਕਨੇਰੇ,
ਸਰੀਰ ਵਿੱਚ ਕਈ ਸ਼ਸਤਰ ਬਰਛੀਆਂ ਭਾਲੇ ਨੇਜੇ ਤੀਰ ਸੈਂਕੜਿਆਂ ਦੀ ਗਿਣਤੀ ਚ ਚੱਲੇ, ਸਰੀਰ ਚ ਵੱਜੇ ਸੀ ਆਖਿਰਕਾਰ, ਧੁੰਦ ਦਾਨਵ ਦਾ ਸਰੀਰ ਵੀ ਜ਼ਖਮੀ ਹੋਇਆ, ਉਹ ਜਿੰਨੇ ਸ਼ਸਤਰ ਅਸਤਰ ਉਹਦੇ ਸਰੀਰ ਦੇ ਵਿੱਚ ਵੱਜੇ ਤੇ ਧਸੇ ਹਨ।
ਕ੍ਰੋਧ ਬਡੇਰੇ ਕੋ ਪਾਇਨ ਤੇ ਪਕੜ ਬਗਾਇਓ,
ਤੇ ਬੜਾ ਗੁੱਸੇ ਵਿੱਚ ਆਇਆ ਜਦੋਂ ਸਰੀਰ ਜ਼ਖਮੀ ਹੋਇਆ ਨਾ, ਧੁੰਦ ਦਾਨਵ ਦੇ ਸਰੀਰ ਚ ਸ਼ਸਤਰ ਅਸਤਰ ਵੱਜੇ, ਗੁੱਸੇ ਵਿੱਚ ਆ ਕੇ ਇਹਨੇ ਕਈ ਸਿਪਾਹੀਆਂ ਨੂੰ ਪੈਰਾਂ ਤੋਂ ਪਕੜ ਲਿਆ, ਪੈਰਾਂ ਤੋਂ ਫੜ ਫੜ ਕੇ ਚੁੱਕ ਚੁੱਕ ਕੇ ਵਗਾ ਵਗਾ ਕੇ ਦੂਰ ਸੁੱਟਣ ਲੱਗਾ ਹੈ।
ਤੂੰ ਕਹਿ ਕੇ ਮੰਮੀ ਪਟਕਾਇਓ,
ਫੜ ਕੇ ਪਟਕੀਰ ਕੇ ਜ਼ਮੀਨ ਨਾਲ ਮਾਰਿਆ, ਤੇ ਪਟਕ ਕੇ ਜ਼ਮੀਨ ਤੇ ਜਦੋਂ ਸੁੱਟਦਾ ਨਾਲ ਹੀ ਉਹਦਾ ਸਰੀਰ ਖੱਖੜੀ ਵਾਂਗਰ ਫਿਸ ਜਾਂਦਾ ਜਿਹਨੂੰ ਵੀ ਸੁੱਟਦਾ। ਕਹਿੰਦੇ ਪਕੜ ਕੇ ਕਈਆਂ ਨੂੰ ਵਗਾ ਵਗਾ ਕੇ ਦੂਰ ਸੁੱਟਿਆ ਤੇ ਕਈਆਂ ਨੂੰ ਪਟਕੀ ਲਕੀਰ ਕੇ ਜ਼ਮੀਨ ਤੇ ਸੁੱਟਿਆ ਹੈ।
ਉਹ ਪਾਇਨ ਸੋ ਦਬਤ ਗਿਰਾਏ,
ਪੈਰਾਂ ਨੂੰ ਪੈਰਾਂ ਥੱਲੇ ਮਿੱਧ ਕੇ ਰੱਖ ਦਿੱਤਾ। ਪੈਰ ਬੜੇ ਬੜੇ ਵੱਡੇ ਸੀ ਤਾਂ ਸਰੀਰ ਬੜਾ ਵੱਡਾ ਸੀ। ਕਈਆਂ ਨੂੰ ਤਾਂ ਆਪਣੇ ਪੈਰਾਂ ਥੱਲੇ ਮਿੱਧ ਸੁੱਟਿਆ ਨੇ, ਮਿੱਧ ਕੇ ਉਹਨਾਂ ਦੀ ਚਟਣੀ ਬਣਾ ਦਿੱਤੀ ਹੈ।
ਕਿਤਕ ਧਕੇਲਤ ਪ੍ਰਾਨ ਨਸਾਏ,
ਧੱਕਾ ਮਾਰ ਕੇ ਇੱਕੋ ਹੂਰਾ ਮਾਰਦਾ, ਮੁੱਕਾ ਮਾਰਦਾ ਤੇ ਪ੍ਰਾਣ ਕੱਢ ਕੇ ਰੱਖ ਦਿੰਦਾ ਹੈ।
ਕੀਤਕ ਕੋ ਪੱਖਣ ਕਰ ਲੀ ਨਸ,
ਚੁੱਕ ਚੁੱਕ ਕੇ ਮੂੰਹ ਵਿੱਚ ਪਾ ਕੇ ਪੇਟ ਚ ਨਿਗਲ ਗਿਆ। ਰਾਖਸ਼ ਹੈ ਤੋ ਉਸ ਵਕਤ ਕਹਿੰਦੇ ਕਈਆਂ ਨੂੰ ਤਾਂ ਇਹਨੇ ਕਈ ਸਿਪਾਹੀ ਚੁੱਕ ਕੇ ਮੂੰਹ ਵਿੱਚ ਪਾ ਲਏ, ਉਹਨਾਂ ਨੂੰ ਦੰਦਾਂ ਥੱਲੇ ਚੱਬ ਕੇ ਆਪਣੇ ਪੇਟ ਵਿੱਚ ਨਿਗਲ ਗਿਆ ਹੈ।
ਸੋ ਗਏ ਗਏ ਪੀਸਨ ਕੀਨਤ,
ਥਾਂ ਦੀਆਂ ਤਲੀਆਂ ਥੱਲੇ ਪਕੜ ਕੇ ਪੀਸ ਦਿੱਤਾ। ਥਾਂ ਦੀਆਂ ਤਲੀਆਂ ਥੱਲੇ ਫੜਦਾ ਤੇ ਪਕੜ ਕੇ ਮਸਲ ਕੇ ਰੱਖ ਦਿੰਦਾ, ਪੀਸ ਕੇ ਰੱਖ ਦਿੰਦਾ ਹੈ।
ਕੀਤਕ ਕੋ ਪਕੜਿਓ ਪਗ ਚੀਰਿਓ,
ਕਈਆਂ ਨੂੰ ਪੈਰ ਤੋਂ ਪਕੜ ਕੇ ਚੀਰ ਕੇ ਰੱਖ ਦਿੱਤਾ, ਸਰੀਰ ਦੋ ਫਾੜ ਕਰ ਦਿੱਤੇ ਨੇ ਨੇ।
ਕਰਦਮ ਆਮ ਕਰੁਦਰ ਬਥੀਰਿਓ,
ਇੱਕ ਵਾਰੀ ਤਾਂ ਸਾਰੇ ਪਾਸੇ ਚਿੱਕੜ ਹੀ ਚਿੱਕੜ ਹੋ ਗਿਆ ਖੂਨ ਦੇ ਨਾਲ, ਯੋਧਿਆਂ ਦੇ ਸਰੀਰਾਂ ਦੇ ਖੂਨ ਨਾਲ ਜ਼ਮੀਨ ਤੇ ਕਰਦਮ ਹੀ ਕਰਦਮ ਚਿੱਕੜ ਹੀ ਚਿੱਕੜ ਨਜ਼ਰ ਆਉਂਦਾ ਹੈ।
ਗਗਨ ਗਰਸੋਂ ਛਾ ਦਿਓ ਸਾਰਾ,
ਆਕਾਸ਼ ਗਰਦੇ ਨਾਲ ਛਾ ਗਿਆ। ਇੰਨਾ ਜ਼ਿਆਦਾ ਗਰਦਾ ਉੱਡਿਆ, ਮਿੱਟੀ ਉੱਡੀ ਆ ਕਿ ਉਹ ਗਰਦਾ ਮਿੱਟੀ ਆਕਾਸ਼ ਵਿੱਚ ਜਾ ਚੜਿਆ ਤੇ ਆਕਾਸ਼ ਵਿੱਚ ਛਾ ਗਿਆ ਹੈ।
ਪਕੜ ਪਕੜ ਬੱਤ ਚੀਰਤ ਡਾਰਾ,
ਬੜੇ ਬੜੇ ਸੂਰਮਿਆਂ ਨੂੰ ਫੜ ਫੜ ਕੇ ਨੇ ਚੀਰ ਸੁੱਟਿਆ, ਉਹਨਾਂ ਦੇ ਸਰੀਰ ਵਿਚਕਾਰੋਂ ਹੀ ਚੀਰ ਸੁੱਟੇ ਹਨ। ਇਹੋ ਜਿਹੇ ਬਲ ਦੇ ਨਾਲ ਇਹਨੇ ਉਹਨਾਂ ਨੂੰ ਆਪਣੇ ਹੱਥਾਂ ਨਾਲ ਮਾਰਿਆ ਹੈ।
ਇੰਪਰ ਬਿਰਤਿਓ ਜੰਗ ਬਿਥਲ ਬਿਲੰਦਾ,
ਬੜਾ ਵੱਡਾ ਭਾਰੀ ਜੰਗ ਹੋਇਆ, ਦੋਵਾਂ ਪਾਸਿਓਂ ਜੰਗ ਹੋ ਰਿਹਾ ਹੈ।
ਮਾਰ ਮਾਰ ਬੋਲੇ ਪਤ ਬ੍ਰਿੰਦਾ,
ਨੇ ਸੂਰਮੇ ਨੇ ਬਹਾਦਰ ਨੇ ਯੋਧੇ ਨੇ ਸਾਰੇ ਕਹਿੰਦੇ ਮਾਰ ਲੋ ਮਾਰ ਲੋ ਮਾਰ ਲੋ। ਮਾਰ ਬਕਾਰੇ ਦੀ ਆਵਾਜ਼ ਹੀ ਚਾਰੇ ਪਾਸੇ ਸੁਣੀ ਜਾ ਰਹੀ ਹੈ।
ਕੁੰਭਕਰਨ ਜਿਵੇਂ ਦੂਸਰੇ ਭਇਓ,
ਮਾਨੋ ਜਿਵੇਂ ਦੂਸਰਾ ਕੁੰਭਕਰਨ ਹੋਵੇ। ਕੁੰਭਕਰਨ ਦਾ ਸਰੀਰ ਵੀ ਬੜਾ ਵੱਡਾ ਸੀ। ਕਹਿੰਦੇ ਮਾਨੋ ਇਹ ਜਿਹੜਾ ਧੁੰਦ ਦਾਨਵ ਹੈ ਇਹ ਦੂਸਰਾ ਕੁੰਭਕਰਨ ਹੈ, ਤੇ ਜਿਵੇਂ ਕੁੰਭਕਰਨ ਨੇ ਬੜਾ ਜੰਗ ਲੜਿਆ ਸੀ ਉਹਦੇ ਸਮਾਨ ਕਹਿੰਦੇ ਇਹ ਵੀ ਜੰਗ ਲੜ ਰਿਹਾ, ਦੂਸਰਾ ਕੁੰਭਕਰਨ ਹੀ ਜਾਪਦਾ ਹੈ।
ਖਰੇ ਦੈਂਤ ਰਿਸ ਜਿਸ ਕੋ ਛਇਓ,
ਕਹਿੰਦੇ ਦੈਂਤ ਖੜੇ ਨੇ, ਖਰੋ ਦੈਂਤ, ਦੈਂਤ ਖੜਾ ਹੋਇਆ ਤੇ ਗੁੱਸੇ ਵਿੱਚ ਇਹਦਾ ਨੇਤਰੇ ਦੇ ਲਾਲ ਸੁਰਖ ਹੋ ਰਹੇ ਨੇ, ਬਹੁਤ ਜ਼ਿਆਦਾ ਭਾਰੀ ਗੁੱਸੇ ਵਿੱਚ ਖੜਾ ਹੋਇਆ ਹੈ।
ਇੰਪਰਾ ਕਰਮ ਜਬ ਕੀਨ ਮਹਾਨਾ,
ਤਾਂ ਇਹਨੇ ਜਦੋਂ ਬੜਾ ਭਾਰੀ ਪਰਾਕਰਮ ਕੀਤਾ, ਬਹੁਤ ਜ਼ਿਆਦਾ ਜ਼ੋਰ ਤੇ ਤਾਣ ਦੇ ਨਾਲ ਬਹੁਤ ਸਾਰੀਆਂ ਫੌਜਾਂ ਮਸਲ ਸੁੱਟੀਆਂ, ਦਲ ਸੁੱਟੀਆਂ।
ਰਾਜਾ ਪੁੱਤਰ ਗਿਆ ਆਯੁਧ ਨਾਨਾ,
ਇੱਧਰ ਜਿਹੜੇ ਰਾਜੇ ਖਵਾਕ ਦੇ ਲੜਕੇ ਸੀ 21,000 ਲੜਕਾ ਸੀ ਉਹਦਾ, ਉਹਨਾਂ ਨੇ ਵੀ ਨਾਨਾ ਪ੍ਰਕਾਰ ਦੇ ਸ਼ਸਤਰ ਤੇ ਅਸਤਰ ਪਕੜੇ ਨੇ, ਆਪਣੇ ਪਿਤਾ ਦੀ ਆਗਿਆ ਅਨੁਸਾਰ ਅੱਗੇ ਹੋ ਕੇ ਦਾਨਵ ਨਾਲ ਲੜਨ ਲੱਗੇ ਹਨ।
ਜਿਮ ਗਿਰ ਪਰ ਤੇ ਬਿਹੰਗ ਬਿਹੰਗ ਸਿਧਾਰੈ,
ਜਿਵੇਂ ਕਿਸੇ ਪਹਾੜ ਦੇ ਉੱਤੇ ਪੰਛੀ ਆਉਂਦੇ ਨੇ ਨਾ ਉੱਡ ਉੱਡ ਕੇ, ਏਦਾਂ ਇਹਦਾ ਜਿਹੜਾ ਸਰੀਰ ਸੀ ਉਹ ਹੈ ਪਹਾੜ ਵਾਂਗਰ, ਤੇ ਰਾਜੇ ਖਵਾਕ ਦੇ ਲੜਕੇ ਪੰਛੀਆਂ ਦੇ ਸਮਾਨ ਨੇ, ਛੋਟੇ ਛੋਟੇ ਭੱਜ ਭੱਜ ਕੇ ਆਉਂਦੇ ਨੂੰ ਮਾਰਨ ਵਾਸਤੇ। ਕਹਿੰਦੇ ਜਿਵੇਂ ਕਿਸੇ ਪਹਾੜ ਦੇ ਉੱਤੇ ਪੰਛੀਆਂ ਦਾ ਹਮਲਾ ਹੁੰਦਾ, ਪੰਛੀ ਉੱਡ ਉੱਡ ਕੇ ਆਉਂਦੇ ਨੇ,
ਪਹੁੰਚੈ ਨਿਕਟ ਸ਼ਸਤਰ ਗਨ ਮਾਰੈ,
ਇਸੇ ਤਰ੍ਹਾਂ ਇਹ ਰਾਜ ਪੁੱਤਰ ਖਵਾਕ ਦੇ ਲੜਕੇ ਅੱਗੇ ਨੇੜੇ ਹੋ ਕੇ ਅਨੇਕਾਂ ਪ੍ਰਕਾਰ ਦੇ ਸ਼ਸਤਰ ਮਾਰਦੇ ਨੇ, ਅਨੇਕਾਂ ਪ੍ਰਕਾਰ ਦੇ ਸ਼ਸਤਰ ਅਸਤਰ ਚਲਾ ਕੇ ਮਾਰਦੇ ਹਨ ਦਾਨਵ ਨੂੰ।
ਮਚੀ ਰੋਰ ਕੁਝ ਸੁਣਿਓ ਨਾਇਕਾਨਾ,
ਰੌਲਾ ਮਚਿਆ ਹੋਇਆ, ਸ਼ੋਰ ਬਹੁਤ ਜ਼ਿਆਦਾ ਮਚਿਆ ਹੋਇਆ, ਇੰਨਾ ਜ਼ਿਆਦਾ ਸ਼ੋਰ ਹੈ ਵੀ ਆਪਣੇ ਮੂੰਹ ਤੋਂ ਕਹੀ ਹੋਈ ਗੱਲ ਵੀ ਆਪਣੇ ਕੰਨਾਂ ਨਾਲ ਨਹੀਂ ਸੁਣੀਦੀ।
ਛਾਇਓ ਗਗਨ ਮਹਾ ਗਨ ਬਾਨਾ,
ਕਹਿੰਦੇ ਆਕਾਸ਼ ਇੱਕ ਵਾਰੀ ਗਨ ਬਾਨਾ ਦੇ ਨਾਲ ਬਾਣਾ ਦੇ ਨਾਲ ਹੀ ਕਹਿੰਦੇ ਛਾ ਗਿਆ, ਸਾਰੇ ਆਕਾਸ਼ ਦੇ ਵਿੱਚ ਕਹਿੰਦੇ ਬਹੁਤ ਸਾਰੇ ਬਾਣ ਹੀ ਬਾਣ ਤੀਰ ਹੀ ਤੀਰ ਉੱਡਦੇ ਜਾ ਰਹੇ ਨੇ।
ਦੈਂਤ ਸਰੀਰ ਵਿਖੇ ਪਰਵੇਸ਼ੇ,
ਤੀਰ ਉੱਡ ਕੇ ਦੈਂਤ ਦੇ ਸਰੀਰ ਚ ਪ੍ਰਵੇਸ਼ ਕਰ ਰਹੇ ਨੇ, ਪਰ ਉਹਦਾ ਕੁਝ ਨਹੀਂ ਵਿਗੜਦਾ, ਉਹਨਾਂ ਤੀਰਾਂ ਦੇ ਨਾਲ ਦਾਨਵ ਧੁੰਦਦਾ, ਕੁਝ ਨਹੀਂ ਵਿਗੜਦਾ, ਬੜੇ ਤੀਰ ਵੱਜ ਵੱਜ ਕੇ ਦੇ ਸਰੀਰ ਚ ਪ੍ਰਵੇਸ਼ ਕਰ ਰਹੇ ਨੇ।
ਯਥਾ ਸਰਪ ਗਿਰ ਬਰੈ ਵਿਸ਼ੇਸ਼,
ਇਹਦੇ ਸਰੀਰ ਦੇ ਵਿੱਚ ਤੀਰ ਪ੍ਰਵੇਸ਼ ਕਰਦੇ ਨੇ। ਕਹਿੰਦੇ ਮਾਨੋ ਜਿਵੇਂ ਕਿਸੇ ਪਹਾੜ ਦੇ ਵਿੱਚ ਸੱਪ ਪ੍ਰਵੇਸ਼ ਕਰਦਾ ਹੋਵੇ।
ਚਮਕੈ ਚੰਦਰ ਹੱਥ ਲਗ ਅੰਗਾ,
ਤੇਗਾਂ ਚਮਕਦੀਆਂ ਨੇ, ਕਿਰਪਾਨਾਂ ਤਲਵਾਰਾਂ ਚਮਕਦੀਆਂ ਨੇ, ਚਮਕਦੀਆਂ ਹੋਈਆਂ ਤਲਵਾਰਾਂ ਵੀ ਇਹਦੇ ਅੰਗਾਂ ਤੇ ਲੱਗਦੀਆਂ ਨੇ। ਕਈ ਇਹਨੂੰ ਮਾਰਦੇ ਮਾਰਦੇ ਆਪਣੇ ਸਰੀਰਾਂ ਤੇ ਮਾਰ ਬਹਿੰਦੇ ਨੇ, ਦਾਨਵ ਦਾ ਕੁਝ ਨਹੀਂ ਵਿਗੜਦਾ। ਕਈ ਆਪਣੇ ਸਰੀਰਾਂ ਨੂੰ ਕੱਟੀ ਜਾ ਰਹੇ ਨੇ, ਵੱਢੀ ਜਾ ਰਹੇ ਨੇ।
ਤੜਤਾ ਪੜਤੀ ਗਿਰ ਸ਼ਿੰਗਾ,
ਕਹਿੰਦੇ ਉਹ ਤਲਵਾਰਾਂ ਜਿਹੜੀਆਂ ਲੈ ਕੇ ਜਦੋਂ ਪੈਂਦੇ ਨੇ ਨਾ ਦਾਨਵ ਤੇ, ਇਦਾਂ ਜਾਪਦਾ ਜਿਵੇਂ ਕਿਸੇ ਪਹਾੜ ਦੇ ਉੱਤੇ ਬਿਜਲੀ ਟੁੱਟ ਕੇ ਪੈਂਦੀ ਹੈ। ਕਾਲੇ ਸ਼ਾਹ ਦਾ ਰੰਗ ਸੀ ਪਹਾੜ ਵਾਂਗਰ ਹੀ ਕਾਲਾ, ਤੇ ਕਹਿੰਦੇ ਬਿਜਲੀ ਸਮਾਨ ਚਮਕਦੀਆਂ ਤੇਗਾਂ ਇਹਦੇ ਤੇ ਟੁੱਟ ਕੇ ਪੈਂਦੀਆਂ ਹਨ।
ਪਰਗ ਸ਼ਕਤ ਤੋਮਰ ਬਦ ਭਾਲੇ,
ਗਦਾ ਚੱਲਦੇ ਨੇ, ਸ਼ਕਤ ਕਹਿੰਦੇ ਨੇ ਬਰਛੀਆਂ ਨੂੰ, ਛੋਟੀਆਂ ਬਰਛੀਆਂ, ਤੋਮਰ ਵੱਡੇ ਬਰਛੇ, ਬੜੇ ਬੜੇ ਵੱਡੇ ਭਾਲੇ, ਉਹ ਚੱਲਦੇ ਨੇ, ਉਹ ਚਲਾ ਚਲਾ ਕਿਸ ਦਾਨਵ ਨੂੰ ਮਾਰਦੇ ਹਨ।
ਹੱਥੇ ਬਾਰ ਇੱਕ ਦੈਂਤ ਕਰਾਲੇ,
ਇਸ ਭਿਆਨਕ ਕਰਾਲ ਦਾਨਵ ਨੂੰ ਮਾਰਨ ਵਾਸਤੇ ਬੜੇ ਬੜੇ ਸ਼ਸਤਰ ਅਸਤਰ ਉਹ ਸੂਰਮੇ ਬਹਾਦਰ ਚਲਾ ਚਲਾ ਕੇ ਮਾਰ ਰਹੇ ਨੇ।
ਧੁੰਦ ਕ੍ਰੋਧ ਤੇ ਅਦਕੋ ਮਹਾ,
ਧੁੰਦ ਦਾਨਵ ਹੈ ਵੀ ਬੜਾ ਗੁੱਸੇ ਵਿੱਚ ਹੈ, ਬੜੇ ਕ੍ਰੋਧ ਵਿੱਚ ਹੈ ਕਿ ਇਹਨਾਂ ਦੀ ਇੰਨੀ ਤਾਕਤ ਮੇਰੇ ਨਾਲ ਲੜਨ ਆਏ ਨੇ, ਮੈਂ ਤਾਂ ਵੱਡੇ ਵੱਡੇ ਦੇਵਤਿਆਂ ਨੂੰ ਆਪਣੇ ਸਾਹਮਣੇ ਨਹੀਂ ਖਲੋਣ ਦਿੱਤਾ, ਇਹ ਤਾਂ ਸਧਾਰਨ ਜੇ ਮਨੁੱਖ ਨੇ, ਇਹ ਮੇਰੇ ਨਾਲ ਕੀ ਲੜਨਗੇ, ਕੀ ਜੰਗ ਕਰਨਗੇ। ਤੋ ਧੁੰਦ ਦਾਨਵ ਵੀ ਬੜਾ ਗੁੱਸੇ ਵਿੱਚ ਹੈ, ਅਧਿਕ ਕ੍ਰੋਧ ਕਰਕੇ ਬੜਾ ਉਮਾ ਵਿੱਚ ਆ ਕੇ ਮਾਰ ਰਿਹਾ।
ਸੁਪੱਟਨ ਮਾਰਤ ਬੋਲਣ ਮਹਾ,
ਬੜੇ ਸੂਰਮਿਆਂ ਨੂੰ ਜੰਗ ਦੇ ਮੈਦਾਨ ਵਿੱਚ ਮਾਰੀ ਜਾ ਰਿਹਾ, ਕੁਚਲੀ ਜਾ ਰਿਹਾ, ਤਲੀਆਂ ਥੱਲੇ ਲੈ ਕੇ ਮਸਲੀ ਜਾ ਰਿਹਾ, ਪੈਰਾਂ ਥੱਲੇ ਮਸਲਦਾ ਜਾ ਰਿਹਾ, ਚੁੱਕ ਚੁੱਕ ਕੇ ਵਗਾਹ ਵਗਾਹ ਕੇ ਸੁੱਟਦਾ, ਪਟਕੀਰ ਕੇ ਜ਼ਮੀਨ ਨਾਲ ਮਾਰ ਕੇ ਮਾਰ ਦਿੰਦਾ ਹੈ।
ਫਿਰ ਨਾ ਅਗਾੜੀ ਹੋਣ ਦੇਤ,
ਇਹਨੂੰ ਆਪਣੇ ਸਾਹਮਣੇ ਖਲੋਣ ਨਹੀਂ ਦਿੰਦਾ। ਏਡਾ ਬਲੀ ਹੈ ਧੁੰਦ ਦਾਨਵ ਕਿ ਕਿਸੇ ਸੂਰਮੇ ਨੂੰ, ਕਿਸੇ ਬਹਾਦਰ ਨੂੰ ਆਪਣੇ ਸਾਹਮਣੇ ਖਲੋਣ ਨਹੀਂ ਦਿੰਦਾ, ਅਟਕਣ ਨਹੀਂ ਦਿੰਦਾ, ਜਿਹੜਾ ਖਲੋਂਦਾ ਉਹਨੂੰ ਮਾਰ ਮੁਕਾਉਂਦਾ ਹੈ।
ਜਿਤ ਕਿਤ ਹੱਥ ਹੱਥ ਪਟਰਨ ਖੇਤ,
ਬੜੇ ਸੂਰਮੇ ਨੇ ਜੰਗ ਦੇ ਮੈਦਾਨ ਚ ਮਾਰ ਦਿੱਤੇ, ਰਾਜੇ ਖਵਾਕ ਦੇ ਕਈ ਲੜਕੇ ਮਾਰ ਦਿੱਤੇ ਨੇ ਰਣ ਭੂਮੀ ਵਿੱਚ, ਜਿਹੜੇ ਅੱਗੇ ਹੋ ਕੇ ਲੜ ਰਹੇ ਸੀ ਉਹਨਾਂ ਨੂੰ ਵੀ ਮਾਰ ਮੁਕਾਇਆ ਹੈ। ਏਦਾਂ ਬਹੁਤ ਸਾਰੇ ਸੂਰਮਿਆਂ ਨੂੰ ਰਣ ਖੇਤ ਵਿੱਚ ਇਹਨੇ ਮਾਰ ਮੁਕਾਇਆ ਹੈ।
ਮਾਰ ਮਾਰ ਕਰ ਢੇਰ ਲਗਾਇਓ, ਮਹਾ ਤ੍ਰਾਸਰਨ ਮੈਂ ਉਪਜਾਇਓ,
ਮਾਰ ਮਾਰ ਕੇ ਢਿੱਗ ਲਾ ਦਿੱਤੇ ਨੇ, ਢੇਰ ਲਾ ਦਿੱਤੇ ਨੇ, ਲਾਸ਼ਾਂ ਦੇ ਲੋਥਾਂ ਦੇ ਢੇਰ ਹੀ ਢੇਰ ਨਜ਼ਰ ਆਉਂਦੇ ਨੇ, ਔਰ ਬੜਾ ਤ੍ਰਾਸ ਬੜਾ ਡਰ ਸਾਰਿਆਂ ਦੇ ਅੰਦਰ ਇਹਨੇ ਆਪਣਾ ਪੈਦਾ ਕਰ ਦਿੱਤਾ। ਇੰਨਾ ਤ੍ਰਾਸ ਪੈਦਾ ਕੀਤਾ ਹੈ ਕਿ ਕਈ ਸੂਰਮੇ ਤਾਂ ਹੁਣ ਦੰਦਾਂ ਥੱਲੇ ਉਂਗਲਾਂ ਲੈ ਕੇ ਚੱਬਦੇ ਨੇ ਵੀ ਇਹਦਾ ਨਾਲ ਲੜੀਏ ਕਿਵੇਂ, ਇਹਦਾ ਮੁਕਾਬਲਾ ਕਿਵੇਂ ਕਰੀਏ, ਸਾਡੇ ਕੋਲ ਹਥਿਆਰ ਨੇ, ਇਹਦੇ ਕੋਲ ਕੋਈ ਹਥਿਆਰ ਨਹੀਂ, ਫਿਰ ਵੀ ਲੜੀ ਜਾ ਰਿਹਾ। ਕਾਇਆ ਹੀ ਇਹਦੀ ਇੰਨੀ ਵੱਡੀ ਹੈ ਵੀ ਪੈਰਾਂ ਥੱਲੇ ਮਸਲੀ ਜਾ ਰਿਹਾ, ਹੱਥਾਂ ਦੀਆਂ ਤਲੀਆਂ ਨਾਲ ਮਸਲੀ ਜਾ ਰਿਹਾ, ਪਟਕੀਰ ਪਟਕੀਰ ਕੇ ਜ਼ਮੀਨ ਤੇ ਮਾਰਦਾ ਤੇ ਸਾਹ ਕੱਢ ਕੇ ਰੱਖ ਦਿੰਦਾ, ਢੇਰਾਂ ਦੇ ਢੇਰ ਲਾ ਕੇ ਰੱਖ ਦਿੱਤੇ ਨੇ ਰਣ ਭੂਮੀ ਵਿੱਚ ਇਹਨੇ ਸੂਰਮਿਆਂ ਦੀਆਂ ਲੋਥਾਂ ਦੇ।
ਰੁਦ ਲਿਪਤ ਤਨ ਰਿਕਸੈ ਧਾਰਾ,
ਇਹਦੇ ਸਰੀਰ ਦਾ ਵੀ ਕਹਿੰਦੇ ਸਾਰੇ ਅੰਗ ਜਿਹੜੇ ਲਹੂ ਨਾਲ ਭਿੱਜੇ ਹੋਏ ਨੇ, ਸੂਰਮਿਆਂ ਦਾ ਲਹੂ ਵੀ ਇਹਦੇ ਸਰੀਰ ਤੇ ਲੱਗਾ, ਆਪਣਾ ਵੀ ਲਹੂ ਇਹਦੇ ਸਰੀਰ ਚੋਂ ਨਿਕਲਦਾ, ਜਿਹੜੇ ਸ਼ਸਤਰ ਵੱਜੇ ਨੇ ਤੀਰ ਵੱਜੇ ਨੇ, ਕਹਿੰਦੇ ਇਹਦੇ ਸਰੀਰ ਵਿੱਚੋਂ ਲਹੂ ਦੀਆਂ ਧਰਾਵਾਂ ਵਗਦੀਆਂ, ਇੱਦਾਂ ਜਾਪਦਾ ਜਿਵੇਂ ਝਰਨੇ ਵਗ ਰਹੇ ਨੇ।
ਜਨ ਗਿਰ ਗਿਰ ਕੇਰ ਪਰ ਨਾਰਾ,
ਇੱਦਾਂ ਜਾਪਦਾ ਜਿਵੇਂ ਕਿਸੇ ਪਹਾੜ ਤੋਂ ਝਰਨਾ ਡਿੱਗਦਾ ਨਾ ਥੱਲੇ, ਇੱਦਾਂ ਇਹਦੇ ਸਰੀਰ ਵਿੱਚੋਂ ਲਹੂ ਡਿੱਗਦਾ ਹੈ, ਇੱਦਾਂ ਲਹੂ ਦੀਆਂ ਤਤੀਰੀਆਂ ਇਹਦੇ ਸਰੀਰ ਵਿੱਚੋਂ ਨਿਕਲ ਨਿਕਲ ਕੇ ਜ਼ਮੀਨ ਤੇ ਪੈਂਦੀਆਂ ਹਨ।
ਗਰਜਿਤ ਗਰਵੋ ਮੇਘ ਸਮਾਨਾ,
ਉੱਚੀ ਆਵਾਜ਼ ਵਿੱਚ ਗਰਜਦਾ ਧੁੰਦ ਦਾਨਵ, ਜਦੋਂ ਗਰਜਦਾ ਕਹਿੰਦੇ ਇੱਦਾਂ ਜਾਪਦਾ ਜਿਵੇਂ ਆਕਾਸ਼ ਵਿੱਚ ਬੱਦਲ ਗਰਜੇ ਹੋਣ, ਬੱਦਲਾਂ ਦੀ ਗੜਗੜਾਹਟ ਹੋਵੇ, ਉਹਨਾਂ ਦੇ ਸਮਾਨ ਇਹ ਗਰਜਦਾ ਹੈ ਉੱਚੀ ਆਵਾਜ਼ ਵਿੱਚ।
ਸੰਗਾਰਤ ਸੁਪੱਟਨ ਗੈ ਪਾਨਾ,
ਔਰ ਆਪਣੇ ਹੱਥਾਂ ਨਾਲ ਬੜੇ ਬੜੇ ਸੂਰਮਿਆਂ ਨੂੰ ਪਕੜ ਕੇ ਸੰਘਾਰੀ ਜਾ ਰਿਹਾ ਹੈ। कट्टी जा रहा है, चीरी जा रहा है, बड़े बड़े सूरमे रण भूमि बेच ने मार मुकाए अपने हथा नाल।
घायल परे कितक तड़फा मैं,
जंग दे मैदान विच घायल होए पए ने, सूरमे जख्मी होए पए, तड़फदे ने, तड़फद्या तड़फद्या उन्हां दे शरीरां चो प्राण निकलदे ने, कई घोड़िया दे पैरां थले लताड़े जा रहे ने, कई हाथियां दे पैरां थले लताड़े जा रहे ने, एदा घायल होए जमीन ते पए पानी मंगदे पर पीण नूं पानी भी उन्हां नूं नसीब नहीं हुंदा।
किते गगन मैं उड़े परमावां,
कईआं नूं तां आकाश विच उड़ाई जांदा, फड़ फड़ के चुक चुक के हवा च सुट्टी जांदा, सैकड़े लोथां तां कहिंदे आकाश विच उड़दियां नजर आउंदियां ने, आकाश विच उड़दे सूरमे नजर आ रहे ने।
पैरन सौ दल मल बोगेरे,
पैरां नाल बड़े दले मले ने, पैरां नाल ही दल मल के पता नहीं किन्नियां को मार दिता, जिधर भज के जांदा पैरां थले दली जांदा सूरमियां नूं।
प्राकर्म कटत हतै पिक नेरे,
घोड़िया ते रथां ते हाथियां नूं भी पैरां थले दली जांदा, एडा पराक्रमी एडा बली है कि वड्डे वड्डे घोड़े ते हाथी भी अपने पैरां थले मिधी जांदा मसली जांदा है।
हाथन सो हाथी गै मारै,
हाथां दे नाल सुंडा तो हाथी फड़ लैंदा है ते सुंडा तो पकड़ के हाथियां नूं आपस विच पढ़ा पढ़ा के मार रहा है, जोर नाल एक दूजे नूं हाथी नाल पटकीर के मार रहा है।
सियंदन तो सियंदन पर डारै,
रथां नूं रथां उत्ते चुक चुक के सुट के रथां नूं मिधी जांदा, हाथियां नूं हाथियां नाल पिढाई जांदा है, रथां नूं रथां नाल पिढाई जांदा है, एदा कहिंदे रथ जिहड़े ने चूर कर दिते ने इन्ने।
गह तुरंग तंग बगावै,
घोड़िया नूं लत्तां तो पकड़दा बगा के उच्चा सुट दिंदा, इन्नी उच्चा सुटदा वी उह हवा विच उड़दे किन्नी देर तक थले जमीन ते नहीं डिगदे, कहिंदे बगा बगा के घोड़िया नूं हवा विच सुटदा उड़ा के।
मैं आगे को ठहरन पावै,
कोई सूरमा इहदे अगे सामने ठहर नहीं सकदा, इन्ना लड़िया है, इन्नी बहादुरी ते दलेरी नाल लड़िया है कि कोई सूरमा इहदे सामने खलो नहीं सकिया, लड़ नहीं सकिया।
बहुत गए मर के तक रहे,
बहुते मर गए, बहुतियां फौजां मारियां गईयां, बस हुण थोड़े जे फौज ही, थोड़ी गिणती मिणती दी फौज ही बाकी बची, लखां दी गिणती च फौज आई सी जिहदे च बहुते सूरमे जंग दे मैदान विच मारे गए ने, हुण गिणती दे सूरमे ही बचे ने।
महावीर ने सो भी दहे,
महावीर सी धुंद दान भी, बड़ा सूरमा सी, बहादुर सी, योधा सी, इहने जिहड़े बचे ने ओह भी मार मुकाए हन।
नृप के पुत्र अकीस हजार, क्रोध धुंद ने दे संगार।
21,000 लड़के सी राजे खवाक दे, धुंद दानव ने उन्हां सारिआं नूं मार मुकाया, राजे खवाक दे 21,000 लड़के सारिआं नूं रण भूमि विच जंग दे मैदान विच इन्ने मार मुकाया, संघार दिता है।
संस सगर के सुत जिम,
कहिंदे जिवें 60,000 सगर नाम दा इक राजा होया, ਉਹਦੇ ਲੜਕੇ ਸਨ 60,000 ਉਹਦੇ ਲੜਕੇ ਸਨ।
ਕਪਲ ਮਹਾ ਮੁਨੀ ਦਹੇ ਹਰੇ ਤਿਮ,
ਕਪਲ ਮਹਾ ਮੁਨੀ ਨੇ ਮਾਰ ਦਿੱਤੇ ਸੀ ਨਾ, 60,000 ਰਾਜੇ ਸਾਗਰ ਦੇ ਲੜਕੇ ਸੀ ਉਹ ਮਾਰ ਦਿੱਤੇ ਸਨ। ਕਹਿੰਦੇ ਇਸੇ ਤਰ੍ਹਾਂ ਅੱਜ 21,000 ਲੜਕੇ ਧੁੰਦ ਦਾਨਵ ਨੇ ਰਾਜੇ ਖਵਾਕ ਦੇ ਮਾਰ ਮੁਕਾਏ ਹਨ।
ਨ੍ਰਿਪ ਸੁੱਤ ਤੀਨ ਸ਼ੇਸ਼ ਰਹੇ ਜਬੈ, ਆਪ ਕ੍ਰੋਧ ਕੋ ਤਰ ਕਰ ਤਵੈ।
21,000 ਪੁੱਤਰਾਂ ਵਿੱਚੋਂ ਸਿਰਫ 3 ਪੁੱਤਰ ਇਹਦੇ ਜਿਉਂਦੇ ਨੇ ਰਾਜੇ ਖਵਾਕ ਦੇ, ਬਾਕੀ ਸਾਰੇ ਮਾਰੇ ਗਏ, 3 ਪੁੱਤਰ 21,000 ਵਿੱਚੋਂ ਇਹਦੇ ਜਿਉਂਦੇ ਬਚੇ। ਜਦੋਂ ਇਹਨੇ ਵੇਖਿਆ ਵੀ 3 ਪੁੱਤਰ ਹੀ ਰਹਿ ਗਏ ਨੇ ਲੜਨ ਵਾਲੇ, ਤੇ ਫਿਰ ਰਾਜੇ ਖਵਾਕ ਦੇ ਹੁਣ ਆਪ ਆ ਕੇ ਰਣ ਭੂਮੀ ਸੰਭਾਲੀ ਹੈ, ਆਪ ਲੜਨ ਵਾਸਤੇ ਰਾਜਾ ਖਵਾਕ ਹੁਣ ਤਿਆਰ ਹੋਇਆ।
ਰਣ ਕੇ ਸਨਮੁਖ ਪਾਸ ਵਧਾਨਾ,
ਜੰਗ ਦੇ ਮੈਦਾਨ ਵਿੱਚ ਆਇਆ, ਧੁੰਦ ਦਾਨਵ ਦੇ ਸਾਹਮਣੇ ਸਾਵਧਾਨ ਹੋ ਕੇ ਆ ਕੇ ਖਲੋਤਾ ਹੈ।
ਉਹ ਹੱਥ ਮੈਂ ਚਾਂਪ ਮਹਾਨਾ,
ਆਪਣੇ ਹੱਥ ਵਿੱਚ ਬੜਾ ਵੱਡਾ ਕਠੋਰ ਧਨਖ ਹੈ ਖਵਾਕ ਰਾਜੇ ਦਾ, ਆਪਣੇ ਉਸ ਧਨਖ ਨੂੰ ਆਪਣੇ ਹੱਥ ਵਿੱਚ ਸੰਭਾਲਿਆ ਹੈ।
ਕੰਚਨ ਕਲਸ਼ ਜਾਏ ਸਰੀਰ,
ਸੋਨੇ ਦੇ ਕਲਸ਼ ਆਪਣੇ ਸਰੀਰ ਤੇ, ਇਹਨੇ ਕਵਚ ਸੋਨੇ ਦਾ ਆਪਣੇ ਸਰੀਰ ਤੇ ਸਜਾਇਆ ਹੋਇਆ ਹੈ।
ਉਦੈ ਤਕੇ ਅੱਗ ਅਗਰ ਸਧੀਰ,
ਧੀਰਜ ਤੇ ਠਰਮੇ ਦੇ ਨਾਲ ਰਾਜਾ ਇਖਵਾਕ ਇਸ ਦਾਨਵ ਦੇ ਸਾਹਮਣੇ ਲੜਨ ਵਾਸਤੇ ਦੇ ਕੋਲ ਆਇਆ ਹੈ।
ਕਮਲਾ ਪੱਪ ਤੇ ਛਿਨ ਚੱਲ ਆਏ, ਮੈਂ ਆਪਾ ਕਿਸੂੰ ਦਰਸਾਏ।
ਖਾਲਸਾ ਜੀ, ਉਸ ਵਕਤ ਜਦੋਂ ਰਾਜਾ ਇਖਵਾਕ ਲੜਨ ਵਾਸਤੇ ਅੱਗੇ ਵਧਿਆ ਨਾ, ਤੇ ਭਗਵਾਨ ਜੀ ਉਸੇ ਵਕਤ ਰਾਜੇ ਖਵਾਕ ਦੇ ਸਰੀਰ ਵਿੱਚ ਆ ਕੇ ਪ੍ਰਵੇਸ਼ ਕਰ ਗਏ, ਕਿਉਂਕਿ ਉਹਨਾਂ ਨੇ ਵਚਨ ਕੀਤਾ ਸੀ ਕਿ ਜਦੋਂ ਤੂੰ ਮਾਰੇਗਾ ਦਾਨਵ ਧੁੰਦ ਨੂੰ ਤੇ ਤੇਰੇ ਸਰੀਰ ਚ ਮੈਂ ਪ੍ਰਵੇਸ਼ ਹੋ ਕੇ ਮਾਰਾਂਗਾ। ਉਸੇ ਵਕਤ ਕਮਲਾਪਤੀ ਕਹਿੰਦੇ ਭਗਵਾਨ ਨੂੰ, ਭਗਵਾਨ ਉਸੇ ਵਕਤ ਆ ਪਹੁੰਚੇ, ਕਿਸੇ ਨੂੰ ਦਰਸ਼ਨ ਨਹੀਂ ਹੋਏ ਉਹਦੇ, ਭਗਵਾਨ ਦਾ ਪਤਾ ਨਹੀਂ ਲੱਗਾ ਕਿਸੇ ਨੂੰ। ਰਾਜੇ ਖਵਾਕ ਦੇ ਸਰੀਰ ਵਿੱਚ ਆ ਕੇ ਭਗਵਾਨ ਜੀ ਪ੍ਰਵੇਸ਼ ਕਰ ਗਏ।
ਭਏ ਪ੍ਰਵੇਸ਼ ਭੂਤ ਕੇ ਤਨ ਮੈਂ,
ਰਾਜੇ ਖਵਾਕ ਦੇ ਸਰੀਰ ਵਿੱਚ ਭਗਵਾਨ ਨੇ ਆ ਕੇ ਪ੍ਰਵੇਸ਼ ਕਰ ਦਿੱਤਾ, ਨਿਵੇਸ਼ ਕਰ ਦਿੱਤਾ।
ਜਿਸ ਤੇ ਵੱਡ ਉਤਸ਼ਾਹੋ ਮਨ ਮੈਂ,
ਭਗਵਾਨ ਇਹਦੇ ਸਰੀਰ ਚ ਪ੍ਰਵੇਸ਼ ਕਰ ਗਏ ਤੇ ਬੜਾ ਉਤਸ਼ਾਹ, ਬਹੁਤ ਭਾਰੀ ਉਤਸ਼ਾਹ ਇਹਦੇ ਅੰਦਰ ਲੜਨ ਵਾਸਤੇ ਜਾਗ ਪਿਆ, ਬੜਾ ਭਾਰੀ ਉਤਸ਼ਾਹ ਇਹਦੇ ਹਿਰਦੇ ਚ ਲੜਨ ਵਾਸਤੇ ਜਾਗਿਆ।
ਅਤ ਪਰਾਕਰਮ ਅਧੀਪਤੀ ਤੇ ਹੋਵਾ,
ਭਗਵਾਨ ਦਾ ਬਲ ਇਹਦੇ ਸਰੀਰ ਚ ਆ ਗਿਆ, ਬੜਾ ਬਲਵਾਨ ਹੋ ਗਿਆ ਰਾਜਾ ਇਖਵਾਕ। ਇਹਨੂੰ ਵੀ ਪਤਾ ਲੱਗ ਗਿਆ ਕਿ ਮੇਰੇ ਵਿੱਚ ਭਗਵਾਨ ਦਾ ਨਿਵਾਸ ਹੋ ਗਿਆ, ਹੁਣ ਮੈਂ ਬਲੀ ਹੋ ਗਿਆ, ਬਾਹਾਂ ਵਿੱਚ ਬਲ ਆ ਗਿਆ, ਸਰੀਰ ਵਿੱਚ ਬਲ ਆ ਗਿਆ, ਇੰਨਾ ਬਲ ਆ ਗਿਆ ਕਿ ਆਪਣੇ ਇਸ ਬਲ ਨਾਲ ਹੁਣ ਇਹ ਧੁੰਦ ਦਾਨਵ ਨੂੰ ਮਾਰ ਸਕਦਾ ਹੈ। ਜਦੋਂ ਇਹਦੇ ਸਰੀਰ ਚ ਭਗਵਾਨ ਨੇ ਪ੍ਰਵੇਸ਼ ਕੀਤਾ ਰਾਜੇ ਖਵਾਕ ਦੇ, ਤੇ ਫਿਰ ਜਿਹੜਾ ਸਾਹਮਣੇ ਧੁੰਦ ਦਾਨਵ ਖੜਾ ਸੀ ਨਾ, ਉਹਦਾ ਬਲ ਇਹਨੂੰ ਥੋੜਾ ਜਿਹਾ ਹੀ ਪ੍ਰਤੀਤ ਹੋਇਆ। ਏਦਾਂ ਜਾਪਿਆ ਕਿ ਜਿਵੇਂ ਤਾਂ ਤੁਛ ਜੇ ਬਲ ਵਾਲਾ ਦਾਨਵ ਹੈ, ਇਹ ਮੇਰੇ ਨਾਲ ਕੀ ਲੜੇਗਾ, ਇਹ ਮੇਰੇ ਨਾਲ ਕੀ ਜੰਗ ਕਰੇਗਾ। ਕਹਿੰਦੇ ਏਦਾਂ ਰਾਜੇ ਖਵਾਕ ਨੂੰ ਦਾਨਵ ਧੁੰਦ ਦਾ ਜਿਹੜਾ ਬਲ ਸੀ ਉਹ ਥੋੜਾ ਜਿਹਾ ਪ੍ਰਤੀਤ ਹੋਇਆ।
ਤਜੈ ਬਾਣ ਗਨ ਰਿਪ ਹਿੱਤਾ,
ਬਹੁਤ ਸਾਰੇ ਬਾਣ ਚਲਾਏ ਦੁਸ਼ਮਣ ਨੂੰ ਮਾਰਨ ਵਾਸਤੇ।
ਦਿਓ ਦੈਂਤ ਰੁਦਰ ਬੋਗੇਰਾ,
ਕਹਿੰਦੇ ਉਹਨਾਂ ਤੀਰਾਂ ਦੇ ਨਾਲ ਵਿੰਨ ਕੇ ਰੱਖ ਦਿੱਤਾ ਸਰੀਰ ਧੁੰਦ ਦਾਨਵ ਦਾ ਰਾਜੇ ਖਵਾਕ ਨੇ। ਜਦੋਂ ਤੀਰ ਵੱਜੇ, ਉਹਨਾਂ ਤੀਰਾਂ ਦੇ ਵੱਜਣ ਨਾਲ ਲਹੂ ਦੀਆਂ ਤਤੀਰੀਆਂ ਧੁੰਦ ਦਾਨਵ ਦੇ ਸਰੀਰ ਚੋਂ ਵਹਿ ਟੁੜੀਆਂ।
ਕ੍ਰੋਧ ਧੁੰਦ ਨੇ ਸੈਲ ਉਖਾਰਾ, ਹਿਤ ਸੰਘਾਨ ਨ੍ਰਿਪ ਪਰ ਡਾਰਾ,
ਕਹਿੰਦੇ ਗੁੱਸੇ ਵਿੱਚ ਆਏ ਹੋਏ ਧੁੰਦ ਦਾਨਵ ਨੇ, ਲਾਗੇ ਇੱਕ ਪਹਾੜ ਸੀ, ਉਹ ਪਹਾੜ ਚੁੱਕਿਆ, ਇੱਕ ਬੜਾ ਵੱਡਾ ਪੱਥਰ ਚੁੱਕਿਆ ਮਾਰਨ ਵਾਸਤੇ, ਇੱਕ ਪੱਥਰ ਚੁੱਕਿਆ ਤੇ ਉਹ ਪੱਥਰ ਚੁੱਕ ਕੇ ਵਗਾ ਕੇ ਰਾਜੇ ਖਵਾਕ ਨੂੰ ਮਾਰਨ ਵਾਸਤੇ ਉਹਦੇ ਵੱਲ ਚਲਾਇਆ।
ਆਵਤ ਗਿਰਪਿਕ ਓਜ ਸੰਭਾਲਾ,
ਰਾਜੇ ਖਵਾਕ ਨੇ ਵੇਖਿਆ ਵੀ ਇਹ ਪਹਾੜ ਹੁਣ ਮੇਰੇ ਵੱਲ ਆ ਰਿਹਾ, ਉਹਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਰਾਜੇ ਖਵਾਕ ਨੇ ਵੀ ਆਪਣਾ ਜ਼ੋਰ ਸੰਭਾਲਿਆ, ਇਹਨੇ ਵੀ ਆਪਣੀ ਤਾਕਤ ਨੂੰ ਸੰਭਾਲਿਆ।
ਸਰ ਅਧ ਚੰਦਰਾ ਕਾਰ ਨਿਕਾਰਾ,
ਉਸੇ ਵਕਤ ਅਰਧ ਚੰਦਰਾ ਤੀਰ ਹੁੰਦਾ, ਅੱਧਾ ਚੰਦਰਮਾ, ਕਹਿੰਦੇ ਅਰਧ ਚੰਦਰਾ ਕਾਰ ਜਿਹੜਾ ਤੀਰ ਸੀ ਉਹ ਇਹਨੇ ਆਪਣੇ ਪੱਥੇ ਵਿੱਚੋਂ ਕੱਢ ਕੇ ਚਿਲੇ ਤੇ ਚੜਾਇਆ ਹੈ।
ਤਾਨ ਤਨਕ ਤੇ ਸੁਮੁਖ ਪਰਹਾਰਾ,
ਅੱਖ ਦੇ ਵਿੱਚ ਤਾਣ ਕੇ ਕੰਨਾਂ ਤੱਕ ਖਿੱਚ ਕੇ ਉਹ ਅਰਧ ਚੰਦਰਾ ਤੀਰ ਰਾਜੇ ਖਵਾਕ ਨੇ ਚਲਾਇਆ, ਇਹਦੇ ਵੱਲ ਨਿਸ਼ਾਨਾ ਸੇਧ ਕੇ ਚਲਾਇਆ ਧੁੰਦ ਦਾਨਵ ਵੱਲ।
ਅਰਧ ਪੰਥ ਮੈਂ ਗਿਰ ਕਰ ਡਾਰਾ,
ਉਹ ਪਹਾੜ ਜਿਹੜਾ ਇਹਦੇ ਵੱਲ ਵਧਿਆ ਆ ਰਿਹਾ ਸੀ ਨਾ, ਰਸਤੇ ਵਿੱਚ ਉਹਨੂੰ ਦੋ ਟੁਕੜੇ ਕਰਕੇ ਜ਼ਮੀਨ ਤੇ ਸੁੱਟ ਦਿੱਤਾ। ਉਸ ਅਰਧ ਚੰਦਰੇ ਤੀਰ ਨਾਲ ਉਸ ਪਹਾੜ ਨੂੰ ਰਸਤੇ ਵਿੱਚ ਹੀ ਦੋ ਟੁਕੜਿਆਂ ਵਿੱਚ ਵੰਡ ਕੇ, ਦੋ ਹਿੱਸਿਆਂ ਵਿੱਚ ਵੰਡ ਕੇ ਜ਼ਮੀਨ ਤੇ ਸੁੱਟ ਦਿੱਤਾ, ਆਪਣੇ ਨੇੜੇ ਉਸ ਪਹਾੜ ਦੇ ਟੁਕੜੇ ਨੂੰ ਨਹੀਂ ਆਉਣ ਦਿੱਤਾ।
ਅਨਕ ਤਰੋਵਰ ਧੁੰਦ ਬਗਾਵੇ,
ਬੜੇ ਵੱਡੇ ਦਰਖਤ ਚੁੱਕ ਚੁੱਕ ਕੇ ਸੁੱਟਦਾ, ਪੁੱਟ ਪੁੱਟ ਕੇ ਜੜ੍ਹਾਂ ਤੋਂ ਰਾਜੇ ਖਵਾਕ ਨੂੰ ਮਾਰਨ ਵਾਸਤੇ ਧੁੰਦ ਦਾਨਵ ਸੁੱਟ ਰਿਹਾ।
ਸਭ ਕੋ ਕਾਤਤ ਨ੍ਰਿਪਤ ਗਿਰਾਵੇ,
ਰਾਜਾ ਖਵਾਕ ਤੀਰ ਮਾਰ ਮਾਰ ਕੇ ਸਾਰੇ ਦਰਖਤਾਂ ਨੂੰ ਵੀ ਵੱਢ ਵੱਢ ਕੇ ਸੁੱਟੀ ਜਾਂਦਾ, ਰਸਤੇ ਵਿੱਚ ਸੀ ਉਹ ਉਧਰੋਂ ਦਰਖਤ ਚੁੱਕ ਕੇ ਵਗਾ ਕੇ ਮਾਰਦਾ ਹੈ, ਰਸਤੇ ਵਿੱਚ ਹੀ ਉਹਨਾਂ ਨੂੰ ਤੀਰ ਨਾਲ ਰੋਕ ਕੇ ਵੱਢ ਦਿੰਦਾ ਹੈ, ਕੱਟ ਕੇ ਜ਼ਮੀਨ ਤੇ ਸੁੱਟ ਕੇ ਰੋਕ ਦਿੰਦਾ ਹੈ।
ਦੁੰਦ ਜੁਦ ਹੋਣ ਜਬ ਲੱਗਾ,
ਭਿਆਨਕ ਦੁੰਦ ਜੰਗ ਹੋਣ ਲੱਗਾ, ਬਹੁਤ ਜ਼ਿਆਦਾ ਭਿਆਨਕ ਦਵੰਦ ਮਚਿਆ ਦੋਹਾਂ ਦਾ।
ਸਜੈ ਨਹੀਂ ਦੋਨੋਂ ਤਬ ਆਗਾ,
ਦੋਵੇਂ ਆਪਣਾ ਆਗਾ ਨਹੀਂ ਛੱਡਦੇ, ਦੋਵੇਂ ਅੱਗੇ ਹੋ ਕੇ ਲੜਦੇ ਨੇ। ਰਾਜਾ ਇਖਵਾਕ ਵੀ ਤੇ ਧੁੰਦ ਦਾਨ ਵੀ ਅੱਗੇ ਹੋ ਕੇ ਮੂਹਰੇ ਹੋ ਕੇ ਲੜਦਾ ਹੈ।
ਲੈ ਇੱਕ ਸ਼ਿਲਾ ਭੂਪ ਪਰ ਆਵਾ,
ਦੁਬਾਰਾ ਫੇਰ ਇੱਕ ਵੱਡੀ ਪੱਥਰ ਦੀ ਸ਼ਿਲਾ ਚੁੱਕੀ ਤੇ ਪੱਥਰ ਦੀ ਸ਼ਿਲਾ ਚੁੱਕ ਕੇ ਲੈ ਕੇ ਰਾਜੇ ਖਵਾਕ ਵੱਲ ਵੱਧ ਕੇ ਆਉਣ ਲੱਗਾ।
ਡਿੱਗ ਹੋਏ ਮਾਰਨ ਇਤ ਲਲਚਾਵਾ,
ਨੇੜੇ ਹੋ ਕੇ ਮਾਰਨਾ ਚਾਹੁੰਦਾ ਵੀ ਕੋਲ ਹੋ ਕੇ ਮਾਰਾਂ ਇਹ ਪੱਥਰ ਦੀ ਸ਼ਿਲਾ, ਬੜੀ ਵੱਡੀ ਪੱਥਰ ਦੀ ਸ਼ਿਲਾ ਸੀ, ਚੁੱਕ ਕੇ ਲਿਆ ਕੇ ਕੋਲ ਹੋ ਕੇ ਜਦੋਂ ਮਾਰਨ ਲੱਗਾ,
ਕਰ ਲਾਗਵਤਾ ਨਿਪਨੀ ਦਾਤਾ,
ਬੜੀ ਤੇਜ਼ੀ ਦੇ ਨਾਲ ਅੱਗੋ ਰਾਜੇ ਖਵਾਕ ਨੇ ਬੜੀ ਕਾਹਲੀ ਦੇ ਨਾਲ ਇਹਨੂੰ ਡਾਂਟਿਆ, ਕਹਿੰਦੇ ਠਹਿਰ ਜਾ ਹੇ ਧੁੰਦ ਦਾਨਵ, ਮੇਰੇ ਵੱਲ ਵੱਧ ਕੇ ਆਉਣ ਤੋਂ ਪਹਿਲਾਂ ਧਿਆਨ ਕਰਕੇ ਚੰਗੀ ਤਰ੍ਹਾਂ ਵੇਖ ਲਈ ਆਪਣੇ ਵੱਲ।
ਚੰਦਰ ਹਾਂਸ ਤੇ ਕਰ ਕਾਟਾ,
ਕਹਿੰਦੇ ਕਿਰਪਾਨ ਨਾਲ, ਚੰਦਰ ਹਾਂਸ ਕਹਿੰਦੇ ਨੇ ਕਿਰਪਾਨ ਨੂੰ, ਕਿਰਪਾਨ ਦੇ ਨਾਲ ਜਦੋਂ ਕੋਲ ਆਇਆ ਨਾ ਤੇ ਇਹਨੇ ਡਾਂਟ ਕੇ ਆਪਣੇ ਸਰੀਰ ਦਾ ਬਲ ਆਕਾਰ ਵੱਡਾ ਕਰਕੇ ਬਾਂਹ ਹੀ ਵੱਢ ਸੁੱਟੀ ਇਹਦੀ। ਧੁੰਦ ਦਾਨਵ ਦੀ ਜਿਹੜੀ ਹੱਥ ਦੇ ਵਿੱਚ ਇਹਨੇ ਸ਼ਿਲਾ ਫੜੀ ਸੀ, ਸ਼ਿਲਾ ਦੇ ਸਮੇਤ ਉਸ ਪਹਾੜ ਦੇ ਪੱਥਰ ਦੇ ਸਮੇਤ ਇਹਦੀ ਬਾਂਹ ਨੂੰ ਕੱਟ ਕੇ ਧੜ ਨਾਲ ਵੱਖਰਾ ਕਰਕੇ ਸੁੱਟ ਦਿੱਤਾ।
ਸਹਿਤ ਸ਼ਿਲਾ ਕਰ ਧਰਨੀ ਪਰਿਓ,
ਪਹਾੜ ਦੇ ਸਮੇਤ ਇਹਦੀ ਬਾਂਹ ਵੀ ਵੱਡੀ ਹੋਈ, ਬਾਂਹ ਕਿਹੜਾ ਛੋਟੀ ਸੀ, ਕਹਿੰਦੇ ਪਹਾੜ ਦੇ ਨਾਲ ਦੀ ਬਰਾਬਰ ਦੀ ਬਾਂਹ ਸੀ। ਕਹਿੰਦੇ ਪਹਾੜ ਹੱਥ ਚ ਫੜਿਆ ਉਹ ਵੀ ਡਿੱਗ ਪਿਆ ਥੱਲੇ ਤੇ ਬਾਂਹ ਵੀ ਵੱਡੀ ਹੋਈ ਜ਼ਮੀਨ ਤੇ ਡਿੱਗ ਪਈ।
ਧੁੰਦ ਅਦਕ ਕ੍ਰੋਧ ਮੈਂ ਭਰਿਓ,
ਇੱਕ ਬਾਂਹ ਕੱਟੀ ਗਈ ਧੁੰਦ ਦਾਨਵ ਦੀ ਤੇ ਬੜਾ ਗੁੱਸੇ ਵਿੱਚ ਆਇਆ, ਬੜਾ ਕ੍ਰੋਧ ਵਿੱਚ ਆਇਆ ਧੁੰਦ ਦਾਨਵ।
ਦੁਤੀਆ ਹੱਥ ਕੇ ਤਲ ਕਿਉਂ ਮਾਰਾ,
ਦੂਜੇ ਹੱਥ ਦੀ ਤਲੀ ਨਾਲ ਕਹਿੰਦੇ ਮਾਰਨ ਦਾ ਯਤਨ ਕੀਤਾ।
ਐਨ ਸਹਿਤ ਸਾਰਤ ਸੰਘਾਰਾ,
ਦੂਜੇ ਹੱਥ ਦੀ ਤਲੀ ਮਾਰੀ ਤੇ ਘੋੜਿਆਂ ਦੇ ਸਮੇਤ ਜਿਹੜੀ ਰੱਥ ਦੇ ਵਿੱਚ ਰਾਜਾ ਇਖਵਾਕ ਸਵਾਰ ਸੀ ਉਹਦੇ ਘੋੜੇ ਮਾਰ ਦਿੱਤੇ, ਜਿਹੜਾ ਰਥਵਾਈ ਸੀ ਰੱਥ ਚਲਾਉਣ ਵਾਲਾ ਸਾਰਥੀ ਉਹਨੂੰ ਵੀ ਮਾਰ ਮੁਕਾਇਆ।
ਪੁਨ ਤੋਰਨ ਹੀ ਸੈਲ ਬਗਾਵਾ,
ਰਾਜਾ ਇਖਵਾਕ ਨੇ ਛਾਲ ਮਾਰੀ ਰੱਥ ਤੋਂ ਥੱਲੇ ਜ਼ਮੀਨ ਤੇ ਆ ਖਲੋਤਾ, ਜਦੋਂ ਰਾਥੀ ਤੋੜ ਦਿੱਤੀ ਉਹ ਰੱਥ ਤੋਂ ਥੱਲੇ ਆਣ ਖਲੋਤਾ। ਇਹਨੇ ਦੁਬਾਰਾ ਫਿਰ ਦੂਜੇ ਹੱਥ ਵਿੱਚ ਪੱਥਰ ਚੁੱਕਿਆ ਤੇ ਪੱਥਰ ਚੁੱਕ ਕੇ ਦੁਬਾਰਾ ਫੇਰ ਮਾਰਨ ਲੱਗਾ।
ਆਵਤ ਨਿਕਟ ਰਿਕਟ ਦ੍ਰਿਸ਼ਟਾਵਾ,
ਰਾਜੇ ਖਵਾਕ ਨੇ ਵੇਖਿਆ ਵੀ ਹੁਣ ਇਹ ਦੂਸਰਾ ਪੱਥਰ ਲੈ ਕੇ ਮੇਰੇ ਵੱਲ ਵੱਧ ਕੇ ਆ ਰਿਹਾ ਹੈ।
ਮਾਰ ਕੁਲ ਚ ਤਜੀ ਤਬ ਸਿਯੰਦਨ,
ਉਸ ਵੇਲੇ ਛਾਲ ਮਾਰ ਕੇ ਆਪਣਾ ਰੱਥ ਤਿਆਗ ਦਿੱਤਾ ਰਾਜੇ ਖਵਾਕ ਨੇ।
ਖਰਿਓ ਧਰਾ ਤਲ ਛਤ ਨਿਕੰਦਨ,
ਦੁਸ਼ਮਣ ਦਾ ਨਾਸ ਕਰਨ ਵਾਸਤੇ, ਵੈਰੀ ਦਾ ਨਾ ਖਾਤਮਾ ਕਰਨ ਵਾਸਤੇ ਰਾਜਾ ਖਵਾਕ ਜ਼ਮੀਨ ਤੇ ਆਣ ਖਲੋਤਾ, ਧਰਤੀ ਤੇ ਆਣ ਖਲੋਤਾ।
ਪਰਿਓ ਸੈਲ ਰਥ ਚੂਰਨ ਕੀਨਤ,
ਰੱਥ ਦੇ ਉੱਤੇ ਆ ਕੇ ਉਹ ਪੱਥਰ ਵੱਜਾ ਤੇ ਰੱਥ ਜਿਹੜਾ ਸੀ ਉਹ ਤੋੜ ਕੇ ਚੂਰਨ ਕਰਕੇ ਰੱਖ ਦਿੱਤਾ ਧੁੰਦ ਦਾਨਵ ਨੇ।
ਤਾਏ ਭੂਪ ਲਲਕਾਰੋ ਦੀਨਤ,
ਰਾਜਾ ਇੱਧਰ ਉੱਧਰ ਹੋ ਕੇ ਲਲਕਾਰ ਕਰਨ ਲੱਗਾ, ਲਲਕਾਰਦਾ ਹੈ ਧੁੰਦ ਦਾਨਵ ਨੂੰ।
ਪੁਨੈ ਖੜਗ ਕਰ ਜ਼ੋਰ ਚਲਾਵਾ, ਦੂਸਰ ਕਰ ਕੋਟਾ ਤੇ ਗੇਰਾਵਾ,
ਦੁਬਾਰਾ ਜ਼ੋਰ ਦੇ ਨਾਲ ਇਹਨੇ ਆਪਣੀ ਤੇਗ ਦਾ ਵਾਰ ਕੀਤਾ ਤੇ ਧੁੰਦ ਦਾਨਵ ਦੀ ਦੂਜੀ ਬਾਂਹ ਵੀ ਕੱਟ ਸੁੱਟੀ, ਇਹਦੀ ਦੂਜੀ ਬਾਂਹ ਵੀ ਵੱਢ ਕੇ ਜ਼ਮੀਨ ਤੇ ਸੁੱਟ ਦਿੱਤੀ ਰਾਜੇ ਖਵਾਕ ਨੇ।
ਵੈ ਧੁੰਦ ਦੁਹੈ ਹੱਥ ਬਹੀਨਾ,
ਦਾਨਵ ਦੀਆਂ ਦੋਵੇਂ ਬਾਹਾਂ ਨਾ ਰਹੀਆਂ, ਇੱਕ ਪਹਿਲਾਂ ਵੱਢੀ ਗਈ ਹੁਣ ਦੂਜੀ ਵੀ ਵੱਢੀ ਗਈ, ਬਾਹਾਂ ਤੋਂ ਬਿਨਾਂ ਹੋ ਗਿਆ ਧੁੰਦ ਦਾਨਵ।
ਸ਼ਰਵਤ ਰੁਦਰ ਦਾਰੁਣ ਦਾਰੁਣ ਤਾਲੀਨ,
ਪਾਸਿਓਂ ਬਾਹਾਂ ਵਿੱਚੋਂ ਖੂਨ ਸਿਮਦਾ, ਖੂਨ ਦੇ ਪ੍ਰਣਾਲੇ ਛੁੱਟ ਪਏ, ਬੜਾ ਭਿਆਨਕ ਤੇ ਦਾਰੁਣ ਰੂਪੇ ਦਾ ਨਜ਼ਰ ਆਉਂਦਾ ਹੈ।
ਰਿਪ ਪਰ ਮੁਖ ਪਸਾਰ ਕਰ ਆਇਓ,
ਦੇਖਿਆ ਵੀ ਹੁਣ ਬਾਹਾਂ ਤਾਂ ਨਹੀਂ ਰਹੀਆਂ, ਮੂੰਹ ਪਸਾਰ ਕੇ ਆਇਆ ਵੀ ਇਹਨੂੰ ਮੂੰਹ ਵਿੱਚ ਹੀ ਨਿਗਲ ਕੇ ਅੰਦਰ ਖਾ ਜਾਵਾਂ। ਮੂੰਹ ਪਸਾਰ ਕੇ ਜਦੋਂ ਰਾਜੇ ਵੱਲ ਵੱਧ ਕੇ ਆਇਆ,
ਵਜਰ ਪਾਤ ਕੇ ਸਮ ਗਰ ਜਾਇਓ,
ਇਹਦੇ ਦੰਦ ਬੜੇ ਭਿਆਨਕ ਵਜਰ ਪਾਤ ਦੇ ਸਮਾਨ ਨੇ, ਦੰਦਾਂ ਥੱਲੇ ਚੱਬ ਜਾਣਾ ਚਾਹੁੰਦਾ ਰਾਜੇ ਖਵਾਕ ਨੂੰ।
ਅਧਪਤੀ ਧਨੁਸ਼ ਸ਼ਿਤਾਰ ਕੈ ਤੂਰਨ।
ਜਦੋਂ ਇਹ ਮੂੰਹ ਪਸਾਰ ਕੇ ਵੱਧ ਕੇ ਆਉਣ ਲੱਗਾ ਤੇ ਰਾਜੇ ਨੇ ਆਪਣਾ ਧਨਕ ਸੰਭਾਲਿਆ, ਅਰਧ ਚੰਦਰਾਕਾਰ ਤੀਰ ਫਿਰ ਤੀਰ ਤੇ ਜੜਿਆ।
ਸਰਨ ਸਾਥ ਮੁਖ ਕੀਨ ਸਪੂਰਨ।
ਤੀਰ ਚਲਾਏ, ਤੀਰ ਚਲਾ ਚਲਾ ਕੇ ਮੂੰਹ ਹੀ ਭਰ ਦਿੱਤਾ ਤੀਰਾਂ ਦੇ ਨਾਲ। ਜਦੋਂ ਮੂੰਹ ਪਸਾਰ ਕੇ ਆਇਆ ਨਾ ਤੱਡ ਕੇ, ਇਹਦਾ ਮੂੰਹ ਤੀਰਾਂ ਨਾਲ ਭਰ ਦਿੱਤਾ। ਕਈ ਤੀਰ ਚਲਾਏ ਰਾਜੇ ਖਵਾਕ ਨੇ ਤੇ ਧੁੰਦ ਦਾਨਵ ਦਾ ਮੂੰਹ ਤੀਰਾਂ ਨਾਲ ਭਰ ਗਿਆ।
ਆਇਓ ਜਵੋਂ ਨਿਕਟ ਕਰਾਲਾ।
ਕੋਲ ਆਇਆ, ਕੋਲ ਆ ਕੇ ਭਿਆਨਕ ਮੂੰਹ ਪਸਾਰ ਕੇ ਪੈਣ ਲੱਗਾ।
ਢਿੱਡ ਨਰਿੰਦ ਹੈ ਕਰ ਤਤਕਾਲਾ।
ਉਸ ਵੇਲੇ ਰਾਜੇ ਖਵਾਕ ਨੇ ਬੜਾ ਦ੍ਰਿੜ ਹੋ ਕੇ, ਜਦੋਂ ਮੂੰਹ ਭਰਿਆ ਗਿਆ ਤੇ ਮੂੰਹ ਨੂੰ ਹੁਣ ਤੀਰਾਂ ਨਾਲ ਮੂੰਹ ਭਰਿਆ, ਕਿਵੇਂ ਮੂੰਹ ਅੱਗੇ ਨੂੰ ਮੂੰਹ ਤੱਡਿਆ ਹੀ ਰਹਿ ਗਿਆ। ਕਹਿੰਦੇ ਉਸ ਵਕਤ ਰਾਜੇ ਖਵਾਕ ਨੇ ਫਿਰ ਆਪਣਾ ਬਲ ਸੰਭਾਲਿਆ।
ਖੜਗ ਸੰਗ ਤਿਸ ਕੋ ਸਿਰ ਛੇਦਾ।
ਕੱਢੀ ਮਿਆਨ ਵਿੱਚੋਂ ਤੇ ਬੜੀ ਤੇਜ਼ੀ ਨਾਲ ਉਸ ਤੇਗ ਦੇ ਨਾਲ ਵਾਰ ਕੀਤਾ ਤੇ ਧੁੰਦ ਦਾਨਵ ਦਾ ਸਿਰ ਵੱਢ ਕੇ ਜ਼ਮੀਨ ਤੇ ਸੁੱਟ ਦਿੱਤਾ।
ਗਿਰਿਓ ਮਹੀਤਲ ਮੈਦ ਸੁਖੇਦਾ।
ਉਸੇ ਵਕਤ ਜ਼ਮੀਨ ਤੇ ਡਿੱਗ ਪਿਆ ਸਿਰ, ਤੇ ਸਿਰ ਜ਼ਮੀਨ ਤੇ ਡਿੱਗਾ ਤੇ ਇਹਦਾ ਧੜ ਵੀ ਜ਼ਮੀਨ ਤੇ ਡਿੱਗ ਪਿਆ।
ਕਿਤਕ ਦਬੇ ਤਿਸ ਤਨ ਕੇ ਤਰੇ।
ਜਦੋਂ ਡਿੱਗਾ ਨਾ ਇਹਦਾ ਸਰੀਰ, ਕਈ ਤੇ ਇਹਦੇ ਸਰੀਰ ਥੱਲੇ ਮਿੱਧੇ ਗਏ। ਜਦੋਂ ਇਹਦਾ ਸਰੀਰ ਡਿੱਗਾ, ਕਈ ਇਹਦੇ ਸਰੀਰ ਥੱਲੇ ਮਿੱਧੇ ਗਏ, ਦੱਬੇ ਗਏ।
ਕੇਤਕੇਲਾ ਕੇਤਕ ਮਰੇ।
ਕਈਆਂ ਨੂੰ ਧੱਕਾ ਲੱਗਾ ਤੇ ਕਈ ਮਰ ਗਏ ਇਹਦੇ ਸਰੀਰ ਥੱਲੇ ਆ ਕੇ।
ਇਸ ਪ੍ਰਕਾਰ ਜਬ ਧੁੰਦ ਮਾਰਾ, ਨਿਰਮਲ ਰਜ ਤੇ ਪਾਨਵ ਸਾਰਾ।
ਇਸ ਤਰ੍ਹਾਂ ਜਦੋਂ ਧੁੰਦੂ ਦਾਨਵ ਨੂੰ ਮਾਰ ਦਿੱਤਾ ਰਾਜੇ ਖਵਾਕ ਨੇ, ਆਕਾਸ਼ ਵੀ ਨਿਰਮਲ ਹੋ ਗਿਆ। ਇਕਦਮ ਸਾਰਾ ਆਕਾਸ਼ ਨਿਰਮਲ ਪਵਿੱਤਰ ਹੋ ਗਿਆ।
ਇਤਿਆਦਕ ਉਤਪਾਤ ਜੋ ਹੈ।
ਇਤਿਆਦਕ ਜਿਹੜੇ ਅਨਕ ਪ੍ਰਕਾਰ ਦੇ ਉਤਪਾਤ ਸਨ,
ਅਵਨਾਸ਼ ਪੈ ਜਗ ਸੁਖ ਲੈ,
ਸਾਰੇ ਨਾਸ਼ ਹੋ ਗਏ ਕਿਉਂਕਿ ਧੁੰਦੂ ਦਾਨਵ ਮਾਰਿਆ ਗਿਆ ਤੇ ਸਾਰੇ ਜਗਤ ਨੂੰ ਹੁਣ ਸੁਖ ਦੀ ਪ੍ਰਾਪਤੀ ਹੋ ਗਈ।
ਉਹ ਸਭ ਭੂਪਤ ਕੇ ਡਿੱਗ ਆਏ।
ਦੇਵਤੇ ਸੀ ਉਹ ਸਾਰੇ ਰਾਜੇ ਖਵਾਕ ਕੋਲ ਪਹੁੰਚੇ। ਫਿਰ ਇਹਦਾ ਸ਼ੁਕਰਾਨਾ ਕਰਨ ਲਈ ਜਿੰਨੇ ਦੇਵਤੇ ਸਨ ਉਹ ਰਾਜੇ ਖਵਾਕ ਕੋਲ ਆਏ।
ਮਧੁਰ ਗਿਰਾ ਕੈ ਆਸ਼ਿਕ ਗਾਏ।
ਆ ਕੇ ਮਿੱਠੇ ਮਿੱਠੇ ਬੋਲ ਬੋਲ ਕੇ ਅਸੀਸਾਂ ਦਿੱਤੀਆਂ ਰਾਜੇ ਖਵਾਕ ਨੂੰ।
ਮਹਾ ਦੁਸ਼ਟ ਕੰਟਕ ਤੈ ਮਾਰਾ, ਸਗਲ ਜਗਤ ਕੋ ਕੀਨ ਸੁਖਾਰਾ।
ਮਹਾ ਦੁਸ਼ਟ ਕੰਟਕ ਦੋਖੀ ਨੂੰ ਤੁਸੀਂ ਦੁਖਦਾਈ ਨੂੰ ਮਾਰਿਆ ਔਰ ਸਾਰੇ ਜਗਤ ਨੂੰ ਸੁਖੀ ਕਰ ਦਿੱਤਾ ਰਾਜਾ ਖਵਾਕ।
ਅਬ ਤੇ ਤੇਰੋ ਨਾਮ ਮਹਾਨਾ,
ਬਾਅਦ ਤੇਰਾ ਬੜਾ ਪ੍ਰਸਿੱਧ ਨਾਂ ਹੋਵੇਗਾ।
ਧੁੰਦੂ ਮਾਰ ਪ੍ਰਗਟੈ ਬਲਵਾਨਾ,
ਤੇਰਾ ਨਾਂ ਅੱਜ ਤੋਂ ਬਾਅਦ ਪ੍ਰਗਟ ਹੋਵੇਗਾ ਧੁੰਦੂ ਮਾਰ। ਪਹਿਲਾਂ ਖਵਾਕ ਸੀ, ਅੱਜ ਤੋਂ ਬਾਅਦ ਤੇਰਾ ਨਾਂ ਹੋਵੇਗਾ ਧੁੰਦੂ ਮਾਰ।
ਅਦਕ ਸੁਜਸ ਲੋਕਨ ਮੈਂ ਲਏ,
ਸਾਰੇ ਜਗਤ ਵਿੱਚ ਤੇਰਾ ਭਾਰੀ ਸੁਜਸ ਹੋਵੇਗਾ, ਮਹਿਮਾ ਹੋਵੇਗੀ।
ਰਣ ਤੇ ਬਚ ਸੁਤ ਤ੍ਰੈ ਤਵ ਰਹੇ।
ਤੇਰੇ 21,000 ਪੁੱਤਰਾਂ ਚੋਂ ਸਿਰਫ 3 ਪੁੱਤਰ ਬਚੇ ਨੇ, ਬਾਕੀ ਸਾਰੇ ਜੰਗ ਦੇ ਮੈਦਾਨ ਚ ਮਾਰੇ ਗਏ ਨੇ। ਜਿਹੜੇ ਤੇਰੇ 3 ਪੁੱਤਰ ਬਚੇ ਹਨ,
3 ਤੇ ਚਲੈ ਬੰਸ ਅਗਾਰੇ, ਜਿਸ ਮੈਂ ਰਾਮ ਚੰਦ ਭੁਜ ਭਾਰੇ।
ਤੇਰੇ ਨਾ 3 ਪੁੱਤਰਾਂ ਤੋਂ ਤੇਰਾ ਅੱਗੇ ਵੰਸ਼ ਚੱਲੇਗਾ, ਬੜਾ ਵਧੇਗਾ ਵੰਸ਼, ਔਰ ਤੇਰੇ ਇਸੇ ਵੰਸ਼ ਦੇ ਵਿੱਚ ਭਗਵਾਨ ਰਾਮ ਚੰਦਰ ਜੀ ਹੋਣਗੇ।
ਕਮਲਾਪਤੀ ਹੋਵੇ ਅਵਤਾਰਾ,
ਭਗਵਾਨ ਰਾਮ ਚੰਦਰ ਜੀ ਵੀ ਪਰਮੇਸ਼ਰ ਦਾ 14 ਕਲਾ ਅਵਤਾਰ ਹੋਣਗੇ।
ਵਿਸ਼ੇ ਤਵ ਤਨ ਮੈਂ ਜੋ ਉਦਾਰਾ,
ਜੋ ਭਗਵਾਨ ਜੀ ਤੇਰੇ ਸਰੀਰ ਚ ਪ੍ਰਵੇਸ਼ ਕਰ ਗਏ ਨੇ, ਇਸੇ ਭਗਵਾਨ ਦੀ ਅੰਸ਼ ਕਰਕੇ ਤੇਰੀ ਅੰਸ਼ ਵੰਸ਼ ਦੇ ਵਿੱਚ ਭਗਵਾਨ ਦਾ ਅਵਤਾਰ ਹੋਵੇਗਾ।
ਜਿਸਕੇ ਪਰਾਕਰਮ ਕੋ ਅਭ ਪਾਏ, ਮਾਰੇ ਉਹ ਦੈਂਤ ਉਤੋ ਬਡਕਾਏ।
ਇਸ ਪ੍ਰਮਾਤਮਾ ਦੇ ਭਗਵਾਨ ਦੇ ਪਰਾਕਰਮ ਕਰਕੇ ਤੂੰ ਇਸ ਵੱਡੇ ਦਾਨਵ ਨੂੰ ਮਾਰਿਆ ਹੈ।
ਹਿਮ ਕੈ ਦੇਵ ਸਰਬ ਹੀ ਗਵਨੇ,
ਇਹ ਪ੍ਰਮਾਤਮਾ ਦੀ ਅੰਸ਼ ਤੇਰੇ ਘਰ ਹੋਵੇਗੀ ਰਾਮ ਚੰਦਰ ਦੇ ਰੂਪ ਵਿੱਚ, ਇਹਦਾ ਦੇਵਤਿਆਂ ਨੇ ਵਰਦਾਨ ਦਿੱਤਾ ਹੈ।
ਭੂਪਤ ਭੂਪਤ ਗਏ ਆਪਣੀ ਛੱਤ ਪਵਨੇ,
ਰਾਜਾ ਆਪਣੇ ਘਰ ਨੂੰ ਵਾਪਸ ਚਲਾ ਗਿਆ।
ਇਮ ਕਹਿ ਦੇਵ ਸਗਰੇ ਹੀ ਗਵਨੇ,
ਤਾਂ ਕਹਿ ਕੇ ਦੇਵਤੇ ਚਲੇ ਗਏ।
ਤਬ ਤੇ ਧੁੰਦ ਮਾਰੇ ਨਾਮ, ਜਗ ਮੈਂ ਬਿਤ ਭਇਓ ਅਬੇਰਾ।
ਉਸ ਦਿਨ ਤੋਂ ਬਾਅਦ ਇਹਦਾ ਨਾਮ ਧੁੰਦ ਮਾਰ ਪ੍ਰਗਟ ਹੋ ਗਿਆ। ਧੁੰਦ ਮਾਰ ਨਾਮਕ ਨਾਂ ਇਹਦਾ ਰਾਜੇ ਦਾ ਪ੍ਰਗਟ ਹੋ ਗਿਆ।
ਰਾਮਾਇਣ ਆਦਿ ਕੇ ਇਤਿਹਾਸ,
ਰਾਮਾਇਣ ਦਾ ਇਤਿਹਾਸ ਆਉਂਦਾ, ਰਾਮਾਇਣ ਜੋ ਭਗਵਾਨ ਵਾਲਮੀਕ ਨੇ ਲਿਖੀ ਹੈ।
ਲਿਖਿਓ ਨਾਮ ਤੇ ਕਉਨ ਪ੍ਰਕਾਸ਼,
ਵਿੱਚ ਇਹਦਾ ਨਾਮ ਲਿਖਿਆ ਹੋਇਆ। ਧੁੰਦ ਮਾਰ ਨਾਂ ਇਹਦਾ ਪ੍ਰਗਟ ਹੈ, ਰਾਜੇ ਦਾ ਬਹੁਤ ਜ਼ਿਆਦਾ ਨਾਂ ਪ੍ਰਗਟ ਹੈ।
ਇਹ ਸਭ ਕਥਾ ਗੁਰੂ ਹਰਿ ਰਾਏ, ਸਭ ਸੰਗਤ ਕੋ ਦੇਈ ਸੁਣਾਏ।
ਸਾਰੀ ਕਥਾ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਪਣੀ ਸੰਗਤ ਨੂੰ, ਸਿੱਖਾਂ ਨੂੰ ਸੁਣਾਈ।
ਅਪਰਨ ਮੈਂ ਪ੍ਰਵੇਸ਼ ਹੋਏ ਮਾਰਾ,
ਕਿਵੇਂ ਭਗਵਾਨ ਨੇ ਆਪਣੇ ਭਗਤਾਂ ਦੀ ਪ੍ਰੇਰਣਾ ਨਾਲ ਕਿਸੇ ਮਨੁੱਖ ਦੇ ਸਰੀਰ ਵਿੱਚ ਪ੍ਰਵੇਸ਼ ਹੋ ਕੇ ਦਾਨਵ ਨੂੰ ਮਾਰਿਆ।
ਭਗਤੇ ਉਤੰਗ ਕੈ ਕਾਜ ਸੁਧਾਰਾ,
ਭਗਤ ਉਤੰਗ ਰਿਸ਼ੀ ਦਾ ਕਾਰਜ ਸਵਾਰਿਆ।
ਇਤਿਹਾਦਕ ਲਗ ਪ੍ਰਭ ਵਡਿਆਈ,
ਭਗਵਾਨ ਦੀ ਪਰਮੇਸ਼ਰ ਦੀ ਵਡਿਆਈ ਹੈ।
ਜਪੋ ਨਾਮ ਹੋਏ ਅੰਤ ਸਹਾਈ,
ਨਾਂ ਜਪੋ ਉਹ ਅੰਤ ਵੇਲੇ ਤੁਹਾਡੇ ਵੀ ਸਹਾਈ ਹੋਵੇਗਾ।
ਜਨਮ ਮਰਨ ਤੇ ਛੁੱਟੋ ਫੇਰਾ,
ਤੇ ਮਰਨ ਤੋਂ ਤੁਸੀਂ ਛੁੱਟ ਜਾਓਗੇ, ਮੁਕਤ ਹੋ ਜਾਓਗੇ।
ਆਵ ਚਲ ਪਦ ਵੀ ਲੋ ਹੋਏ ਬਡੇਰਾ,
ਅਬ ਚਲ ਪਦਵੀ ਦੀ ਤੁਹਾਨੂੰ ਪ੍ਰਾਪਤੀ ਹੋ ਜਾਏਗੀ। ਗੁਰੂ ਹਰਿ ਰਾਏ ਸਾਹਿਬ ਕਹਿੰਦੇ ਏਦਾਂ ਭਗਵਾਨ ਨੇ ਆਪਣੇ ਭਗਤ ਦੀ ਲੱਜਿਆ ਰੱਖਣ ਲਈ, ਉਤੰਗ ਰਸ਼ੀ ਦੀ ਲੱਜਿਆ ਰੱਖਣ ਵਾਸਤੇ ਰਾਜੇ ਖਵਾਕ ਦੇ ਸਰੀਰ ਚ ਪ੍ਰਵੇਸ਼ ਹੋ ਕੇ ਉਸ ਦਾਨਵ ਧੁੰਦ ਦਾ ਸੰਗਾਰ ਕੀਤਾ ਹੈ। ਇਹ ਪਰਮੇਸ਼ਰ ਦੀ ਵਡਿਆਈ ਹੈ। ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਪੁਰਾਣਕ ਕਥਾ ਆਪਣੇ ਸਿੱਖਾਂ ਨੂੰ ਸਰਵਣ ਕਰਾਈ ਹੈ। ਸਤਿਗੁਰਾਂ ਦਾ ਇਹ ਪਾਵਨ ਇਤਿਹਾਸ, ਗੁਰੂ ਸਾਹਿਬ ਜੀ ਦੀ ਪਾਵਨ ਕਥਾ ਕਥਨ ਕਰਦੇ ਹਾਂ, ਔਰ ਇਹ ਸਾਰਾ ਜੋ ਪੁਰਾਣਕ ਇਤਿਹਾਸ ਹੈ ਇਸ ਨੂੰ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ